ਪੰਥਕ ਡਾਟ ਐਫ ਐਮ ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਦੀ ਚੱਲ ਰਹੀ ਵਿਸ਼ੇਸ਼ ਮੁਲਾਕਾਤਾਂ ਦੀ ਕੜੀ ਵਿਚ ਅੱਜ ਅਸੀਂ ਪੰਥਕ ਦੇ ਸਰੋਤਿਆਂ ਲਈ ਵਿਸ਼ੇਸ਼ ਤੌਰ ਤੇ ਡਾ ਅਨੁਰਾਗ ਸਿੰਘ ਜੀ ਨੂੰ ਲੈ ਕੇ ਹਾਜ਼ਰ ਹੋਏ ਹਾਂ। ਡਾਕਟਰ ਸਾਹਿਬ ਨੂੰ ਗੁਰਮਤ ਗਿਆਨ ਅਤੇ ਵਿਦਵਤਾ ਦੀ ਗੁੜਤੀ ਆਪ ਜੀ ਦੇ ਪਿਤਾ ਜੀ ਗੁਰਪੁਰ ਵਾਸੀ ਡਾ ਤਲੋਚਨ ਸਿੰਘ ਜੀ ਚੋਂ ਮਿਲੀ ਹੈ। ਡਾ ਤਲੋਚਨ ਸਿੰਘ ਦੀ ਸ਼ਖਸੀਅਤ ਤੋਂ ਸ਼ਹਿਰ ਦੀ ਪੰਥ ਦਾ ਹੋਇਆ ਐਸਾ ਵਿਅਕਤੀ ਹੋਏਗਾ ਜਿਹੜਾ ਨਾ ਜਾਣੂ ਹੋਵੇ, ਤੇ ਡਾਕਟਰ ਸਾਹਿਬ ਵੀ ਆਪਣੇ ਪਿਤਾ ਪੁਰਖੀ ਪਾਏ ਹੋਏ ਪੂਰਨਿਆਂ ਤੇ ਨਿਰੋਲ ਤੱਤ ਗੁਰਮਤ ਦੇ ਪ੍ਰਚਾਰ ਲਈ ਜਿਸ ਪ੍ਰਕਾਰ ਤਤਪਰ ਹਨ, ਉਸ ਦੀਆਂ ਉਦਾਹਰਣਾਂ ਤੁਸੀਂ ਆਉਣ ਵਾਲੇ ਸਮੇਂ ਚ ਡਾਕਟਰ ਸਾਹਿਬ ਨੂੰ ਜਦੋਂ ਅਸੀਂ ਸਵਾਲ ਜਵਾਬ ਕਰਾਂਗੇ ਉਸ ਵਿਚ ਉਸ ਦਾ ਪ੍ਰਤੱਖ ਮੁਜਸਮਾ ਆਪ ਜੀ ਨੂੰ ਦੇਖਣ ਨੂੰ ਮਿਲੇਗਾ। ਸੋ ਪੰਥਕ ਵੱਲੋਂ ਪਹਿਲਾ ਸਵਾਲ ਡਾਕਟਰ ਸਾਹਿਬ ਨੂੰ ਅਸੀਂ ਕਰ ਰਹੇ ਹਾਂ। ਡਾਕਟਰ ਸਾਹਿਬ, ਗੁਰਮਤ ਗਿਆਨ ਦੇ, ਗੁਰਮਤ ਦੀ ਖੋਜ ਦੇ ਖੇਤਰ ਚ ਆਪ ਜੀ ਦੇ ਪਿਤਾ ਜੀ ਦਾ ਇਕ ਬਹੁਤ ਵਿਸ਼ੇਸ਼ ਸਥਾਨ ਸੀ। ਆਪ ਜੀ ਨੇ ਨਿਸ਼ਚਿਤ ਤੌਰ ਤੇ ਉਨ੍ਹਾਂ ਤੋਂ ਤਾਂ ਗੁੜਤੀ ਲਈ ਹੈ ਇਸ ਖੇਤਰ ਚ, ਇਸ ਤੋਂ ਇਲਾਵਾ ਹੋਰ ਕਿਹੜੇ ਐਸੇ ਪੰਥਕ ਵਿਦਵਾਨ ਹਨ ਜਿਨ੍ਹਾਂ ਨੇ ਆਪ ਜੀ ਨੂੰ ਇਸ ਖੇਤਰ ਵਿਚ ਬਹੁਤ ਪ੍ਰਭਾਵਿਤ ਕੀਤਾ?
ਮੇਰੇ ਲਈ ਸਭ ਤੋਂ ਜ਼ਿਆਦਾ ਪ੍ਰਭਾਵ ਕਰਨ ਵਾਲੇ ਮੇਰੇ ਪਿਤਾ ਜੀ ਹੀ ਨੇ, ਡਾਕਟਰ ਤਲੋਚਨ ਸਿੰਘ, ਦੂਸਰੇ ਸਰਦਾਰ ਕਪੂਰ ਸਿੰਘ, ਤੀਸਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ। ਇਹ ਤਿੰਨ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੇ ਮੇਰੀ ਲਾਈਫ ਨੂੰ ਇਕ ਬਹੁਤ ਵੱਡਾ ਕਹਿ ਲਓ ਚੇਂਜ ਦਿੱਤੀ ਹੈ ਇਸ ਪਾਸੇ ਲਿਆਉਣ ਲਈ। ਦੂਸਰੀ, ਮੇਰੇ ਬਾਪ ਦੀ ਆਪਣੀ ਕਮਾਈ ਜਿਹੜੀ ਹੈ ਉਹੀ ਅੱਗੇ ਚਲਦੀ ਹੈ ਜਿਹੜੀ ਸੁੱਚੀ ਸੁੱਚੀ ਹੋਵੇ।
ਡਾਕਟਰ ਸਾਹਿਬ, ਮੌਜੂਦਾ ਸਮੇਂ ਚ ਜੋ ਪੰਥਕ ਹਾਲਾਤ ਬਣ ਰਹੇ ਹਨ, ਜਿਨ੍ਹਾਂ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ, ਦਸ਼ਮ ਗ੍ਰੰਥ ਦਾ ਮਸਲਾ, ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਮਸਲਾ, ਇਨ੍ਹਾਂ ਵਿਚੋਂ ਇਸ ਸਮੇਂ ਦਸ਼ਮ ਗ੍ਰੰਥ ਸਬੰਧੀ ਜੋ ਵਿਚਾਰ ਵਟਾਂਦਰਾ ਚੱਲ ਰਿਹਾ, ਉਸ ਵਿਚ ਐਸਾ ਕਿਹਾ ਜਾਂਦਾ ਹੈ ਕਿ ਡਾਕਟਰ ਅਨੁਰਾਗ ਸਿੰਘ ਜੀ ਦਸ਼ਮ ਗ੍ਰੰਥ ਦੇ ਪੱਖ ਵਿਚ ਇਕ ਢੇਰ ਬਣ ਕੇ ਖੜੇ ਹਨ। ਆਪ ਜੀ ਦਾ ਦਸ਼ਮ ਗ੍ਰੰਥ ਦਾ ਆਪਣਾ ਅਧਿਐਨ ਹੈ, ਕੀ ਦਸ਼ਮ ਬਾਣੀ ਦੇ ਆਧਾਰ ਤੇ ਆਪ ਜੀ ਪੰਥਕ ਦੇ ਸ਼ਰੋਤਿਆਂ ਨੂੰ ਐਸਾ ਕੁਝ ਦੱਸਣਾ ਪਸੰਦ ਕਰੋਗੇ ਕਿ ਕੀ ਕਾਰਨ ਹੈ ਕਿ ਇਤਨੀ ਦ੍ਰਿੜਤਾ ਨਾਲ ਆਪ ਜੀ ਦਸ਼ਮ ਬਾਣੀ ਦੇ ਬਾਰੇ ਸੰਗਤਾਂ ਵਿਚ ਪ੍ਰਚਾਰ ਲਈ ਤੇ ਪੰਥ ਵਿਰੋਧੀ ਤਾਕਤਾਂ ਦਾ ਜਵਾਬ ਦੇਣ ਲਈ ਤਤਪਰ ਹੋ ਰਹੇ? ਦਸ਼ਮ ਬਾਣੀ ਦੀ ਕਿਹੜੀ ਵਿਸ਼ੇਸ਼ਤਾ ਹੈ?
ਇਸ ਤਰ੍ਹਾਂ ਜਿਹੜਾ ਸਭ ਤੁਸੀਂ ਦੇਖੋਗੇ ਕਿ ਸਾਡੇ ਹਰਿਮੰਦਰ ਸਾਹਿਬ ਦੇ ਅੱਗੇ ਹੀ ਅਕਾਲ ਤਖ਼ਤ ਹੈ। ਇਹ ਸਿੱਖ ਜਿਹੜਾ ਸਿੱਖ ਧਰਮ ਹੈ ਉਹ ਇਕ ਦਿਨ ਚ ਨਹੀਂ ਬਣਿਆ, 10 ਜਾਮਿਆਂ ਚ ਬਣਿਆ। ਇਸ ਦੀ ਇਕ ਐਵੋਲੂਸ਼ਨ ਹੈ। ਹੁਣ ਅਸੀਂ ਇਹ ਕਹੀਏ ਵੀ ਹਰਿਮੰਦਰ ਸਾਹਿਬ ਦੇ ਅੱਗੇ ਫਿਰ ਅਕਾਲ ਤਖ਼ਤ ਕਿਉਂ ਬਣਾਇਆ? ਬਸ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਜੋ ਫਰਕ ਹੈ ਉਹੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਚ ਫਰਕ ਹੈ। ਜੇ ਤੁਸੀਂ ਕੁਰਾਨ ਸ਼ਰੀਫ ਵੀ ਪੜੋਗੇ ਨਾ, ਜਿਹੜੇ ਮੱਕੇ ਦੇ ਆਇਤਾਂ ਨੇ ਤੇ ਮਦੀਨੇ ਦੀਆਂ ਆਇਤਾਂ ਨੇ ਉਹੀ ਫਰਕ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਚ। ਹਰੇਕ ਕਮਿਊਨਿਟੀ ਜਿਹੜੀ ਹੌਲੀ ਹੌਲੀ ਉਭਰਦੀ ਹੈ ਉਹ ਪਹਿਲੇ ਦਿਨ ਤੋਂ ਹੀ ਨਹੀਂ ਆਪਣੇ ਸ਼ਿਸ਼ਾਂ ਨੂੰ ਕਿਸੇ ਧਰਮ ਦੇ ਨਾਲ ਜਾਂ ਕਿਸੇ ਧਰਮ ਯੁੱਧ ਦੀ ਗੱਲ ਕਰਦੀ, ਇਸ ਲਈ ਟਾਈਮ ਲੱਗਦਾ। ਨਹੀਂ ਤਾਂ ਖਾਲਸਾ ਤਾਂ ਗੁਰੂ ਨਾਨਕ ਸਾਹਿਬ ਵੀ ਸਾਜ ਦਿੰਦੇ। ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਜਿਹੜਾ ਸਫ਼ਰ ਹੈ ਉਹ ਥੋੜਾ ਸਫ਼ਰ ਨਹੀਂ। ਇਹਨੂੰ 9 ਜਾਮਿਆਂ ਚ ਲੈ ਕੇ ਗੁਰੂ ਸਾਹਿਬ ਨੇ ਇਕ ਐਵੋਲੂਸ਼ਨ ਹੈ, ਉਹਦੇ ਚੋਂ ਕਈ ਧਿਰਾਂ ਨਿਕਲੀਆਂ, ਕਈ ਗੁਰੂ ਘਰ ਦੇ ਵਿਚੋ ਉਸ ਵਕਤ ਦੀ ਵਿਰੋਧੀ ਨਿਕਲੇ ਨੇ। ਅਸੀਂ ਜਾਣਦੇ ਹਾਂ ਸਭ ਤੋਂ ਪਹਿਲਾਂ ਮੀਣੇ, ਫਿਰ ਧੀਰ ਮਲੀਏ, ਫਿਰ ਰਾਮ ਰਈਏ, ਫਿਰ ਅਜੀਤ ਮਲੀਏ, ਫਿਰ ਤੁਹਾਡੇ ਮਿਸਲ ਪੀਰੀਅਡ ਚ ਆ ਕੇ ਨਿਰੰਜਣੀਏ। ਇਹ ਧਿਰਾਂ ਸਾਡੇ ਚੋਂ ਨਿਕਲੀਆਂ। ਅੱਜ ਕੱਲ ਜੇ ਕਹੋਗੇ ਤੇ ਨਿਰੰਕਾਰੀ, ਦਾਦਾ ਸਵਾਮੀ, ਹੁਣ ਤਾਂ ਕੋਈ ਧਿਰ ਦਾ ਹੀ ਪਤਾ ਨਹੀਂ, ਕਿਉਂਕਿ ਅੰਦਰ ਹੀ ਜਿਹਨੂੰ ਅਸੀਂ ਕਹਿੰਦੇ ਨਾ ਭਾਈ ਦਇਆ ਸਿੰਘ ਦੇ ਹੁਕਮ ਜਿਹੜਾ ਉਹਨਾਂ ਦਾ ਰਹਿਤਨਾਮਾ ਹੈ, ਉਹ ਚ 5 ਤਰ੍ਹਾਂ ਦੇ ਸਿੱਖ ਦਿੱਤੇ ਨੇ। ਇਹ ਨਹੀਂ ਗੁਰੂ ਸਾਹਿਬ ਵੇਲੇ ਵੀ ਸੀ, ਭੇਖ ਦੀ ਸਿੱਖੀ, ਧੰਦੇ ਦੇ ਸਿੱਖ, ਦੇਖਾ ਦੇਖੀ ਦੇ ਸਿੱਖ, ਹਿਰਸੀ ਸਿੱਖ ਤੇ ਸਿੱਧਗੀ ਸਿੱਖ। ਹੁਣ ਸਾਡੇ ਕੋਲ ਭੇਖ ਦੀ ਸਿੱਖੀ ਜਿਹੜੀ ਬਹੁਤ ਜ਼ਿਆਦਾ ਚੱਲ ਰਹੀ ਹੈ। ਦਸਮ ਗ੍ਰੰਥ ਦਾ ਵਿਰੋਧ ਜਿਹੜਾ ਹੈ ਉਹ ਅੱਜ ਦਾ ਨਹੀਂ ਹੈ, 80 ਸਾਲ ਤੋਂ ਸ਼ੁਰੂ ਹੈ। ਪਸੌੜੀਆਂ ਨੇ ਸ਼ੁਰੂ ਕੀਤਾ। ਔਰ ਤੁਸੀਂ ਇਹ ਦੇਖੋਗੇ ਕਿ ਪੈਂਫਲੇਟ ਜਿਹੜੇ ਵੰਡੇ ਜਾਂਦੇ ਨੇ ਉਨ੍ਹਾਂ ਦੇ ਵਿਚ ਸਿਰਫ ਬੰਦੇ ਦਾ ਨਾਮ ਬਦਲ ਜਾਂਦਾ, ਚਾਹੇ ਉਹ ਪੈਂਫਲੇਟ ਪਸੌੜੀਆਂ ਨੇ ਕੱਢੇ, ਚਾਹੇ ਉਹ ਸ਼ਮਸ਼ੇਰ ਸਿੰਘ ਅਸ਼ੋਕ ਨੇ ਕੱਢੇ, ਚਾਹੇ 1966 ਕਰਤਾਰ ਸਿੰਘ ਬਾੜੀ ਨੇ ਕੱਢੇ, ਚਾਹੇ ਉਹ ਭਾਗ ਸਿੰਘ ਨੇ ਕੱਢੇ, ਚਾਹੇ ਡਾਕਟਰ ਰਤਨ ਸਿੰਘ ਜੱਗੀ ਨੇ ਥੀਸਿਸ ਦਿੱਤੀ ਹੈ, ਚਾਹੇ ਉਹ ਜਸਵਿੰਦਰ ਸਿੰਘ ਨੇ, ਚਾਹੇ ਉਹ ਆਪਣਾ ਸਪੋਕਸਮੈਨ ਕੱਢ ਰਿਹਾ, ਚਾਹੇ ਹੁਣ ਦਰਸ਼ਨ ਸਿੰਘ, ਸਿਰਫ ਨਾਮ ਬਦਲ ਗਏ ਨੇ। ਉਹ ਸਾਰੇ ਦਸਮ ਗ੍ਰੰਥ ਦੇ ਵਿਚੋਂ ਕੁਝ ਅੰਸ਼ ਜਿਹੜੇ ਕਹਿੰਦੇ ਨੇ ਉਹ ਉਹੀ ਨੇ ਜਿਹੜੇ ਇਨ੍ਹਾਂ ਨੂੰ ਥੋੜੇ ਥੋੜੇ ਪੜ੍ਹ ਕੇ ਲੋਕਾਂ ਨੂੰ ਪਰਮਾਣਾ। ਤੇ ਮੈਂ ਜੇ ਕਰਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਚੋਂ ਵੀ ਇਥੋਂ ਕੱਢ ਲਓ, ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਤੁਸੀਂ ਇਹੋ ਜਿਹੀਆਂ ਐਟਲੀਸਟ 700 ਸ਼ਬਦ ਹੈ ਜਿਹਦੇ ਚੋਂ ਤੁਹਾਨੂੰ ਅਵਤਾਰਵਾਦ ਝਲਕਦਾ ਨਜ਼ਰ ਆਏਗਾ। ਔਰ ਜਿੰਨੇ ਮੈਥੋਲੋਜੀਕਲ ਰੈਫਰੈਂਸ, ਜਿਸਨੂੰ ਮੈਥੋਲੋਜੀ ਕਹਿੰਦੇ ਆ, ਜਿੰਨੇ ਮੈਥੋਲੋਜੀਕਲ ਰੈਫਰੈਂਸ ਗੁਰੂ ਗ੍ਰੰਥ ਸਾਹਿਬ ਚ ਨੇ ਉਸ ਤੋਂ ਘੱਟ ਦਸਮ ਗ੍ਰੰਥ ਚ ਨੇ। ਔਰ ਦੂਸਰੀ ਗੱਲ ਇਹ ਹੈ, ਤੁਸੀਂ ਇਹ ਦੇਖੋਗੇ ਜਿੰਨੇ ਇਹ ਔਥਰ ਨੇ, ਜਿੰਨੇ ਵੀ ਜਿਹੜੇ ਕਿ ਵਿਰੋਧ ਚ ਖੜੇ ਹੋ ਜਾਂਦੇ ਨੇ, ਉਹ ਕਿਸੇ ਟਾਈਮ ਹੱਕ ਚ ਲਿਖਣ ਵਾਲੇ ਸੀ। ਮੈਂ ਤੁਹਾਨੂੰ ਥੋੜੇ ਜਿਹੀ ਇਗਜ਼ਾਮਪਲ ਦੇ ਦਿੰਦਾ। ਡਾਕਟਰ ਰਤਨ ਸਿੰਘ ਜੱਗੀ 1966 ਚ ਦਿੰਦੇ ਕਿ ਦਸਮ ਗੁਰੂ ਸਾਹਿਬ ਦੀ ਰਚਨਾ ਨਹੀਂ, 1966 ਚ ਉਸੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਇੱਕ ਮੈਗਜ਼ੀਨ ਨਿਕਲਦਾ ਪਰਖ, ਉਹਦੇ ਚ ਆਪਣੀ ਥੀਸਿਸ ਦੇ ਉਲਟ ਇੱਕ ਲੇਖ ਲਿਖਦੇ ਨੇ ਵਿਚਿੱਤਰ ਨਾਟਕ ਦੇ ਹੱਕ ਚ। ਸਾਨੂੰ ਤਾਂ ਇਹ ਖਿਆਲ ਹੈ ਨਾ ਵੀ ਕਿਤੇ ਸੰਤ ਵਿਰਸਾ ਸਿੰਘ ਨੇ ਪੈਸੇ ਦੇ ਕੇ ਲਿਖਾ ਲਿਆ 5 ਵਾਲੀਅਮ 6 ਵਾਲੀਅਮ ਚ ਕਿਤਾਬ, ਤੇ ਇਹ ਹੱਕ ਚ ਆ ਗਏ। ਹੱਕ ਚ ਨਹੀਂ ਆ ਗਏ, ਇਹ ਸਿਰਫ ਇਹ ਹੈ। ਫਿਰ ਉਸ ਤੋਂ ਬਾਅਦ ਅਗਲੇ ਹੋਰ ਤੁਹਾਨੂੰ ਜਿੰਨੇ ਬੰਦੇ ਕਹੋਗੇ, ਦੈਨ ਤੁਹਾਡੇ ਅੱਜ ਕੱਲ ਤੁਹਾਡੇ ਹਰਿੰਦਰ ਸਿੰਘ ਮਹਿਬੂਬ, ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਜੋ ਖਾਲਸਾ ਜਿਹੜੀ ਕਿਤਾਬ ਹੈ, ਉਹਨੇ 40 ਪੇਜ ਲਾਏ ਸਿਰਫ ਇਹ ਸਾਬਤ ਕਰਨ ਲਈ ਕਿ ਬਚਿੱਤਰ ਨਾਟਕ ਗੁਰੂ ਸਾਹਿਬ ਦੀ ਰਚਨਾ ਨਹੀਂ। ਇਲਾਈ ਨਜ਼ਰ ਦੇ ਪੈਂਡੇ ਗੁਰੂ ਨਾਨਕ ਸਾਹਿਬ ਵਾਲੀ ਦੇਖੋ, ਇੰਟਰੋਡਕਸ਼ਨ ਚ ਦੇ ਰਹੇ ਨੇ ਕਿ ਡਾਕਟਰ ਫੌਜਾ ਸਿੰਘ, ਡਾਕਟਰ ਗੰਡਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਇਹ ਇਤਿਹਾਸਕ ਰਚਨਾ ਨੂੰ ਅੱਖੋਂ ਓਹਲੇ ਕਰਕੇ ਬਚਿੱਤਰ ਨਾਟਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਲਿਖ ਕੇ ਬਹੁਤ ਵੱਡੀ ਭੁੱਲ ਕੀਤੀ ਡਾਕਟਰ ਹਰਿੰਦਰ ਸਿੰਘ ਮਹਿਬੂਬ ਨੇ। ਹੋਰ ਕਿਸੇ ਡਾਕਟਰ ਗੁਰਨਾਮ ਕੌਰ ਜੋ ਚੰਡੀਗੜ੍ਹ ਲਈ ਲਿਖੇਗੀ, ਤੂੰ ਕਹੇਗੀ ਗੁਰੂ ਸਾਹਿਬ ਦੀ ਰਚਨਾ ਨੀ, ਤੇ ਜੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਲਈ ਲਿਖਦੀ ਹੈ ਤੇ ਕਹਿੰਦੀ ਹੈ ਗੁਰੂ ਸਾਹਿਬ ਦੀ ਰਚਨਾ। ਇਸੇ ਤਰ੍ਹਾਂ ਮਿਸ਼ਨਰੀ ਕਾਲਜ ਲਈ ਲਿਖਦੇ ਸੀ ਤੁਹਾਡੇ ਪ੍ਰਿੰਸੀਪਲ ਹਰਭਜਨ ਸਿੰਘ, ਜਦੋਂ ਸ਼੍ਰੋਮਣੀ ਕਮੇਟੀ ਲਈ ਸੀ ਤੇ ਗੁਰੂ ਸਾਹਿਬ ਦੀ ਰਚਨਾ, ਇਹ ਸ੍ਰੀ ਦਸਮ ਗ੍ਰੰਥ ਸਾਹਿਬ ਹੈ। ਜਦੋਂ ਮਿਸ਼ਨਰੀਆਂ ਲਈ ਲਿਖੋ ਤੇ ਗੁਰੂ ਸਾਹਿਬ ਦੀ ਰਚਨਾ ਨੀ। ਅੱਜ ਕੱਲ ਨਵੇਂ ਆਏ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ, ਉਹਨਾਂ ਦੀ ਸਿੱਖ ਰੈਫਰੈਂਸ ਬੁੱਕ ਪੜ੍ਹੋ। ਇੱਕ ਇੱਕ ਰਚਨਾ ਨੂੰ ਗੁਰੂ ਸਾਹਿਬ ਦੀ ਰਚਨਾ ਕਿਹਾ ਗਿਆ। ਔਰ ਬਚਿੱਤਰ ਨਾਟਕ ਲਈ ਕਹਿ ਰਹੇ ਨੇ, ਦਿਸ ਇਜ਼ ਵਨ ਆਫ ਦੀ ਮੋਸਟ ਇੰਪੋਰਟੈਂਟ ਹਿਸਟੋਰੀਕਲ ਡਾਕੂਮੈਂਟ ਫਰੋਮ ਦੀ ਪੈਨ ਆਫ ਗੁਰੂ ਗੋਬਿੰਦ ਸਿੰਘ, ਵਿਚ ਗਿਵਸ ਆਈ ਵਿਟਨੈਸ ਅਕਾਊਂਟ ਆਫ ਦੀ ਪ੍ਰੀ ਖਾਲਸਾ ਪੀਰੀਅਡ ਬੈਟਲਸ। ਜਦੋਂ ਮਿਸ਼ਨਰੀਆਂ ਲਈ ਲਿਖ ਰਹੇ ਨੇ, ਸਾਸ਼ੀ ਨਾਟਕ, ਭਿਅੰਟਗੜ ਨਾਟਕ ਕੀ ਇੰਡੀਕੇਟ ਕੀ ਕਰਦਾ ਕਿ ਇਹ ਲੋਕਾਂ ਕੋਲ ਦਿਮਾਗ ਹੈ, ਗਿਰਵੀ ਰੱਖੇ ਨੇ, ਕਲਮ ਹੈ, ਉਧਾਰੀ ਹੈ। ਨਹੀਂ ਤਾਂ ਇੱਕ ਔਥਰ ਆਪਣੀ ਸਟੇਟਮੈਂਟ ਬਦਲਣ ਲੱਗਿਆ ਪਹਿਲਾਂ ਇਹ ਜ਼ਰੂਰ ਲਿਖੇਗਾ ਕਿ ਜੀ ਇਹ ਸੰਚ ਮੈਂ ਸਟੇਟਮੈਂਟ ਦਿੱਤੀ ਸੀ, ਮੇਰੇ ਇਹ ਵਿਚਾਰ ਸਨ, ਮੈਂ ਹੁਣ ਵਿਚਾਰ ਬਦਲੇ ਨੇ, ਉਹਦੇ ਕਾਰਨ ਇਹ ਨੇ। ਪ੍ਰੋਫੈਸਰ ਦਰਸ਼ਨ ਸਿੰਘ ਨਵੇਂ ਆ ਗਏ, ਇਹ ਸਭ ਤੋਂ ਪਹਿਲਾਂ ਇਨ੍ਹਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਸਨ 2011 ਮਈ 2000 ਚੰਡੀਗੜ੍ਹ, ਜਿੱਥੋਂ ਕਿ ਮੈਨੂੰ ਆਈਡੀਆ ਵੀ ਹੈ, ਪੂਰਾ ਯਾਦ ਵੀ ਹੈ। ਇਨ੍ਹਾਂ ਨੇ ਉਦੋਂ ਸਟੇਟਮੈਂਟ ਦਿੱਤੀ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਡੈਥ ਤੋਂ 150 ਸਾਲ ਬਾਅਦ ਅੰਗਰੇਜ਼ਾਂ ਨੇ ਪ੍ਰਚਲਿਤ ਕੀਤਾ, ਇਹਦੀ ਹੋਂਦ ਹੀ ਨਹੀਂ ਸੀ। ਹੁਣ ਇਹ ਜੀ ਸਟੇਟਮੈਂਟ ਕੋਈ ਆਮ ਆਦਮੀ ਦੇ ਦੇਵੇ ਤੇ ਕੋਈ ਗੱਲ ਨਹੀਂ, ਇੱਕ ਉਹ ਇਨਸਾਨ ਜਿਸਨੇ ਸਾਰੀ ਉਮਰ ਕੀਰਤਨ ਵੀ ਕੀਤਾ ਹੋਵੇ ਦਸਮ ਗ੍ਰੰਥ ਚੋਂ, ਅਕਾਲ ਤਖ਼ਤ ਦਾ ਜਥੇਦਾਰ ਰਹਿ ਕੇ ਅੰਮ੍ਰਿਤ ਵੀ ਛਕਾਇਆ ਹੋਵੇ ਤੇ ਆਪ ਵੀ ਕਹਿੰਦੇ ਜੀ ਮੈਂ ਛਕਿਆ ਆਇਆ, ਤੇ ਉਹ ਕਵੇ ਕਿ 150 ਸਾਲ ਬਾਅਦ ਗੁਰੂ ਸਾਹਿਬ ਦੇ ਜੋਤੀ ਜੋ ਸਮਾਨ ਤੋਂ ਬਾਅਦ ਅੰਗਰੇਜ਼ਾਂ ਨੇ ਪ੍ਰਚਲਿਤ ਕੀਤਾ, ਇਦੋਂ ਵੱਧ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਕੀ ਹੋ ਸਕਦੀ? ਉਸ ਵਕਤ ਦੀ ਜੋ ਸਟੇਟਮੈਂਟ ਦਿੱਤੀ ਉਹ ਜਸਟਿਸ ਕੁਲਦੀਪ ਖੇਰਾ ਨੇ ਜਦੋਂ ਨਵੀਂ ਨਵੀਂ ਹਾਲੇ ਬਣੀ ਸੀ ਉਹ ਵਰਲਡ ਸਿੱਖ ਕੌਂਸਲ ਤੇ ਉਹਦੇ ਉੱਪਰ ਚੇਅਰਮੈਨ ਸਨ ਤੇ ਉਹਨਾਂ ਨੂੰ ਇਹਨਾਂ ਨੇ ਕਿਸੇ ਤਰ੍ਹਾਂ ਕਹਿ ਲੋ ਮਨਾ ਲਿਆ ਤੇ ਮੈਂ ਜਦੋਂ ਸਟੇਟਮੈਂਟ ਪੜ੍ਹੀ ਤੇ ਮੈਂ ਇੱਕ ਕਾਫੀ ਲੰਬੀ ਚੌੜੀ ਚਿੱਠੀ ਵੀ ਲਿਖੀ ਜਸਟਿਸ ਕੁਲਦੀਪ ਸਿੰਘ ਖੇਰਾ ਨੂੰ ਕਿ ਵੀ ਹਾਈਜੈਕ ਕਰਨਾ ਚਾਹੁੰਦੇ ਨੇ ਵਰਲਡ ਸਿੱਖ ਕੌਂਸਲ ਨੂੰ ਨਵੀਂ ਨਵੀਂ ਹਾਲੇ ਬਣੀ ਤੇ ਉਹਨਾਂ ਨੇ ਬਹੁਤ ਹੀ ਸੁੰਦਰ ਜਵਾਬ ਦਿੱਤਾ ਜਿਹੜਾ ਅੱਜ ਵੀ ਮੇਰੇ ਕੋਲ ਪਿਆ ਕਿ ਜੀ ਮੇਰੇ ਤੁਸੀਂ ਇਹ ਤੁਹਾਡੀ ਇੱਕ ਆਪਣੇ ਮਨ ਚੋਂ ਖਦਸ਼ਾ ਕੱਢ ਦਿਓ ਕਿ ਵਰਲਡ ਸਿੱਖ ਕੌਂਸਲ ਨੂੰ ਕੋਈ ਵੀ ਇਨਸਾਨ ਹਾਈਜੈਕ ਕਰ ਸਕਦਾ। ਮੇਰੀ ਸਾਡੀ ਇਹ ਹੈ ਕਿ ਇਹ ਬੰਦੇ ਜੋ ਲੋਕ ਗੁਰੂ ਦਾ ਤੇ ਸਿੱਖ ਕੌਮ ਦਾ ਅਖਬਾਰਾਂ ਚ ਤਮਾਸ਼ਾ ਬਣਾ ਰਹੇ ਨੇ ਉਹ ਤਮਾਸ਼ਾ ਨਾ ਬਣੇ। ਐਗਜੈਕਟ ਅੰਗਰੇਜ਼ੀ ਵਰਡਿੰਗ ਲੈਣੀ ਹੋਵੇਗੀ ਤੁਸੀਂ ਉਹ ਵੀ ਲੈ ਸਕਦੇ ਹੋ। ਐਂਡ ਲੈਟ ਅਸ ਟੇਕ ਦੀ ਬੁੱਲ ਬਾਈ ਦੀ ਹੌਰਨ। ਅਗਰ ਇਹੀ ਜਿਹੜੇ ਨੇ ਜਿਹੜੇ ਬੁਲਸ ਨੇ ਉਸ ਵਕਤ ਹੀ ਇਹਨਾਂ ਦੇ ਸਿੰਘ ਫੜੇ ਹੁੰਦੇ ਅੱਜ ਇਹ ਪ੍ਰੋਬਲਮ ਨਾ ਹੁੰਦੀ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੁੱਛੇ ਕੋਈ ਵੀ ਕੀ ਤੂੰ ਜਿੰਨੀ ਰੋਇਲਟੀ ਲਈ ਹੈ ਦਸਮ ਗ੍ਰੰਥ ਦੀ ਬਾਣੀ ਤੋਂ ਲੈ ਕੇ ਗਾ ਕੇ ਅੱਜ ਉਹ ਕਿਤੇ ਜਮ੍ਹਾਂ ਕਰਾ ਫੇਰ ਆਪਣਾ ਕਾਲਾ ਚੋਲਾ ਪਾਈ? ਜਦੋਂ ਤੈਨੂੰ ਟੀ ਸੀਰੀ ਵਾਲਾ ਪੈਸੇ ਦਿੰਦਾ ਸੀ ਉਦੋਂ ਤੂੰ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਤੇ ਚੜ ਚੜ ਕੇ ਸ਼ਬਦ ਗਾਉਂਦਾ ਸੀ, ਹੁਣ ਪੈਸੇ ਕਿੰਨੇ ਦਿੱਤੇ ਨੇ? ਕਿਸੇ ਨੇ ਦਿੱਤੇ ਹੋਣਗੇ ਨਾ? ਵੀ ਮੈਨੂੰ ਮਤਲਬ ਕਿ ਮੁੱਠੀ ਗਰਮ ਹੈ ਭਲਵਾਨ ਨਰਮ, ਜੋ ਦੇ ਦੋਗੇ ਮੈਂ ਉਸੇ ਉਹੋ ਜਿਹੀ ਗੱਲ ਕਰ ਲਾਂਗਾ। ਹੁਣ ਵੀ ਅਗਰ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਹੈ 425 ਚਿੱਤਰ, ਹੁਣ ਪਤਾ ਨੀ ਕਿਹੜਾ ਦਸਮ ਗ੍ਰੰਥ ਪੜਿਆ ਇਹਨਾਂ ਨੇ ਜਿਹਦੇ 425 ਚਿੱਤਰ ਹੋਣਗੇ। ਕਿਸੇ ਵੀ ਹੱਥ ਲਿਖਤ ਪੋਥੀ, ਪ੍ਰਿੰਟਡ ਪੋਥੀ, ਪੱਥਰ ਦੀ ਛਾਪ ਪੋਥੀ ਚ 405 ਚਿੱਤਰ ਹੋਣ, ਜੋ ਸਿੱਧੀ ਇਸ ਚੀਜ਼ ਵੱਲ ਇਸ਼ਾਰਾ ਕਿ ਸਰਦਾਰ ਸਾਹਿਬ ਨੇ ਹਾਲੇ ਤੱਕ ਦਸਮ ਗ੍ਰੰਥ ਦੀ ਸ਼ਕਲ ਨਹੀਂ ਦੇਖੀ, ਨਾ ਪ੍ਰਿੰਟਡ ਤੇ ਨਾ ਹੀ ਪੁਰਾਣੀ ਕੋਈ ਹੱਥ ਲਿਖਤ ਪੋਥੀ, ਜਾਂ ਇਹਨਾਂ ਨੇ ਹਾਲੇ ਆਪਣੇ ਕੋਈ ਚਿੱਤਰ ਹੋਰ ਬਣਾ ਕੇ ਉਹਦੇ ਚ ਐਡ ਕਰਨੇ ਹੋਣਗੇ, 20 ਕੁ ਚਿੱਤਰ ਹੋਰ ਪਾਉਣਗੇ। ਕਿਉਂਕਿ ਸਭ ਨੂੰ ਪਤਾ ਅੱਜ ਤੱਕ ਇਤਿਹਾਸ ਹੈ ਕਿ ਟੋਟਲ ਚਰਿੱਤਰ 405 ਨੇ, ਆਖਰੀ ਚਰਿੱਤਰ ਜਿਹਦੇ ਚੌਪਈ ਹੈ ਜਿਹੜੀ ਅਸੀਂ ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਵੇਲੇ ਪੜ੍ਹਦੇ ਹਾਂ, ਰੋਜ਼ ਸ਼ਾਮ ਨੂੰ ਰਹਿ ਰਸ ਪੜ੍ਹਦੇ ਹਾਂ, ਉਸ ਆਖਰੀ ਚਰਿੱਤਰ ਦਾ ਹਿੱਸਾ ਹੈ। ਔਰ ਆਖਰੀ ਚਰਿੱਤਰ ਦੇ ਛੰਦ ਵੀ 405 ਨੇ ਤੇ ਉਹਦਾ ਨੰਬਰ ਵੀ 405 ਹੈ, ਕੋਈ ਇੰਟਰਪੋਲੇਸ਼ਨ ਦੀ ਕਿਤੇ ਵੀ ਗੁੰਜਾਇਸ਼ ਹੀ ਨਹੀਂ। ਇਹ ਐਡੀਟਿੰਗ ਪੈਟਰਨ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵੀ ਹੈ, ਦਸਮ ਗ੍ਰੰਥ ਦਾ ਵੀ ਹੈ। ਤੇ ਜੇ ਅੱਜ ਮੈਂ ਕਹਾਂ ਜੀ ਚੌਪਈ ਤਾਂ ਗੁਰੂ ਸਾਹਿਬ ਦੀ ਹੈ ਰਚਨਾ, ਲੇਕਿਨ ਉਤਲੀ ਜਿਹੜੀ ਰਚਨਾ ਗੁਰੂ ਸਾਹਿਬ ਦੀ ਨਹੀਂ, ਤਾਂ ਵੀ ਮੇਰੇ ਲਈ ਜਵਾਬ ਦੇਣਾ ਮੁਸ਼ਕਲ ਹੈ, ਕਿਉਂਕਿ ਪੁਰਾਣੀਆਂ ਸਭ ਹੱਥ ਲਿਖਤ ਪੋਥੀਆਂ ਦੇ ਵਿਚ ਇਹ ਗੁਰੂ ਸਾਹਿਬ ਦੇ ਹੀ ਰਚਨਾ ਦੇ ਵਜੋਂ ਜਾਣੀ ਜਾਂਦੀ। ਹੁਣ ਇਹ ਤੁਸੀਂ ਇਹ ਵੀ ਲਿਖੋਗੇ ਪੈਟਰਨ ਕੀ ਹੈ ਕਿ ਇਹ ਰੌਲਾ ਜਦੋਂ ਪੈਂਦਾ ਇਹ ਖਾਸ ਮੌਕੇ ਤੇ ਪੈਂਦਾ। ਪਸੌੜੀਆਂ ਨੇ ਜਦੋਂ ਰੌਲਾ ਪਾਇਆ 1928 ਚ ਖਤਮ, ਉਸ ਤੋਂ ਬਾਅਦ ਕੋਈ ਰੌਲਾ ਨਹੀਂ ਪਿਆ ਕਾਫੀ ਦੇਰ। 1966 ਜਦੋਂ ਇਹ ਅਨਾਊਂਸ ਹੋਇਆ ਕਿ ਦਸਮ ਗੁਰੂ ਗੋਬਿੰਦ ਸਿੰਘ ਦੀ ਸੈਂਟਨਰੀ ਮਨਾਈ ਜਾਣੀ ਹੈ, ਇਹ ਰੌਲਾ ਉਦੋਂ ਸ਼ੁਰੂ ਹੋਇਆ। ਰੌਲਾ ਸ਼ੁਰੂ ਹੋਇਆ ਚੰਡੀਗੜ੍ਹ ਤੋਂ, ਮੋਹਰੀ ਕੌਣ ਸੀ? ਡਾਕਟਰ ਕਰਤਾਰ ਸਿੰਘ ਬਾੜੀ। ਔਰ ਉਸ ਦਾ ਜਿਹੜਾ ਬਚਿੱਤਰ ਨਾਟਕ ਤੇ ਉਨ੍ਹਾਂ ਦਾ ਲਿਖਾਇਆ ਪੈਂਫਲੇਟ, ਬੋਰੀਆਂ ਦੀ ਬੋਰੀਆਂ ਵੰਡਿਆ, ਅੱਜ ਉਹਦੀ ਇੱਕ ਕਾਪੀ ਅਵੇਲੇਬਲ ਨਹੀਂ ਸਾਰੇ ਹਿੰਦੁਸਤਾਨ ਚ। ਉਹ ਇੰਨੇ ਗੁਣੀ ਗਿਆਨੀ ਸਨ ਤੇ ਉਨ੍ਹਾਂ ਤੋਂ ਕਿਤਾਬ ਲਿਖਾ ਕੇ ਪਬਲਿਸ਼ ਕਰਾ ਕੇ ਲੋਕਾਂ ਦੀ ਰਾਏ ਲੈ ਲੈਂਦੇ। ਇਹ 1966 ਦੀ ਗੱਲ। ਫਿਰ 1966 ਤੋਂ ਲੈ ਕੇ ਤੁਸੀਂ ਦੇਖੋਗੇ ਕਿ 1999 ਤੱਕ ਕੋਈ ਰੌਲਾ ਨਹੀਂ। 1999 ਚ ਫੇਰ ਰੌਲਾ, ਕਾਲ ਅਫਗਾਨਾ। ਮੈਂ ਕੋਈ ਕਿਤਾਬ ਲਿਖਾਂਗਾ ਉਹ ਸੀਰੀਅਲ ਵਾਈਜ਼ ਕਰਨੀ ਹੈ, ਇੱਕ ਵਾਲੀਅਮ, 2 ਨੰਬਰ, 3 ਨੰਬਰ, 4 ਨੰਬਰ, ਤਾਂ ਹੀ ਜਾ ਕੇ ਸੀਰੀਅਲ ਵਾਈਜ਼ ਲਿਖਾਂਗਾ। ਲੇਕਿਨ ਕਾਲ ਅਫਗਾਨਾ ਆਪਣੀ ਕਿਤਾਬ 6 ਵਾਲੀਅਮ ਲਿਖ ਕੇ 1999 ਆ ਗਿਆ, ਲਿਖਵਾਉਣ ਵਾਲੇ ਕਹਿੰਦੇ ਵੀ ਹੁਣ ਤੂੰ ਬਚਿੱਤਰ ਨਾਟਕ ਦੇ ਰੌਲਾ ਪਾਉਣਾ, ਆਪਣੀ 10ਵੀਂ ਵਾਲੀਅਮ ਪ੍ਰਿੰਟ ਕਰਾ ਰਿਹਾ ਤੇ ਬਾਹਰ ਬਚਿੱਤਰ ਨਾਟਕ ਬਚਿੱਤਰ ਦੇ ਸਪੈਲਿੰਗ ਵੀ ਗਲਤ ਸੀ। ਜੋ ਉਹਨੇ ਕਿੰਨਾ ਕੁ ਵਿਜੇਤਾ ਨਾਟਕ ਪੜਾਏਗਾ ਉਸ ਭਲੀ ਭਾਂਤ ਸੰਗਤ ਜਾਣ ਸਕਦੀ ਤੇ ਕਿਹੜੀ ਸ਼ਹਿ ਤੇ ਉਹ ਇਨਸਾਨ ਲਿਖ ਰਿਹਾ ਹੋਏਗਾ ਜਿਸ ਨੂੰ ਆਪ ਨੂੰ ਖੁਦ ਨੂੰ ਪੰਜਾਬੀ ਨਹੀਂ ਆਉਂਦੀ ਤੇ ਕੌਣ ਉਹਦੇ ਲਈ ਲਿਖ ਰਿਹਾ ਹੋਏਗਾ ਉਹੀ ਲਿਖ ਰਹੇ ਨੇ ਜਿਨ੍ਹਾਂ ਲਈ ਦਸਮ ਗ੍ਰੰਥ 1700 ਪੇਜ ਦਾ ਵੀ ਦਸਮ ਗ੍ਰੰਥ ਉਹਨਾਂ ਨੇ ਦੇਖਿਆ ਗੁਰਤੇਜ ਸਿੰਘ ਜੀ ਨੇ ਹਾਲੇ ਤੱਕ ਦਿਖਾ ਨਹੀਂ ਸਕੇ ਵੀ ਕਿੱਥੇ ਪਿਆ ਕਿਉਂਕਿ ਪੁਰਾਣੀਆਂ ਹੱਥ ਲਿਖਤ ਪੋਥੀਆਂ 1700 ਪੰਨੇ ਹੁੰਦੇ ਹੀ ਨਹੀਂ ਸੀ ਉਹਦੇ ਫੋਲੀਓਜ਼ ਹੁੰਦੇ ਸੀ ਦੋ ਪੇਜ ਦਾ ਇੱਕ ਨੰਬਰ ਹੁੰਦਾ ਸੀ ਇਹ ਮੈਂ ਇਸ ਕਰਕੇ ਵਿਸ਼ਵਾਸ ਨਾਲ ਕਹਿੰਦਾ ਵਿਸ਼ਵਾਸ ਇਸ ਕਰਕੇ ਕਹਿੰਦਾ ਮੈਂ ਕੋਈ ਤਿਰਨੀ ਮੈਂ ਤੇਰੀ ਗੁਰੂ ਦੀ ਹਾਂ ਇਹਦੇ ਵਿੱਚ ਇੱਕ ਨਹੀਂ ਕਈ ਗ੍ਰੰਥ ਨੇ ਦਸਮ ਗ੍ਰੰਥ ਦੇ ਵਿੱਚ ਜਿਹੜਾ ਕਹਿੰਦੇ ਨੇ ਨਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਇਹਦਾ ਨਾਂ ਬਚਿੱਤਰ ਨਾਟਕ ਗ੍ਰੰਥ ਸੀ ਇਹ ਗੱਲ ਤਾਂ ਅੱਜ ਤੋਂ 9 ਸਾਲ ਪਹਿਲਾਂ ਗੁਰਤੇਜ ਸਿੰਘ ਨੇ ਕਹੀ ਹੈ ਜਦ ਤੂੰ ਕੋਈ ਪੋਥੀ ਨਹੀਂ ਦੇਖੀ ਹਾਲੇ ਤੱਕ ਜਿਸ ਇਨਸਾਨ ਨੇ ਅੱਜ ਤੱਕ ਪੋਥੀ ਨਹੀਂ ਦੇਖੀ 425 ਚਿੱਤਰਾਂ ਦੀ ਗੱਲ ਕਰਦਾ ਉਹ 1700 ਪੇਜ ਦੀ ਗੱਲ ਕਰਦਾ ਉਹ ਇਹਦੇ ਨਾਂ ਦੇ ਬਾਰੇ ਕਿੱਥੋਂ ਜਾਣੂ ਹੋ ਜਾਣਗੇ ਪੁਰਾਣੇ ਹੱਥ ਲਿਖਤ ਗ੍ਰੰਥ ਦੇਖੋ ਉਹ ਚ ਦੇਖੋਗੇ ਤਤਕਰਾ ਬਚਿੱਤਰ ਨਾਟਕ ਕਾ ਬਚਿੱਤਰ ਨਾਟਕ ਗ੍ਰੰਥ ਕਾ ਅੱਗੇ ਤਤਕਰਾ ਚਿੱਤਰੋਪਖਿਆਨ ਗ੍ਰੰਥ ਕਾ ਕਿਉਂਕਿ ਕਈ ਗ੍ਰੰਥ ਨੇ ਉਹ ਤਤਕਰਾ ਉਸੇ ਗ੍ਰੰਥ ਇੱਕੋ ਚ ਹੀ ਹੈ ਅਲੱਗ ਅਲੱਗ ਗ੍ਰੰਥਾਂ ਦਾ ਤਤਕਰਾ ਅੰਦਰ ਹੈਗਾ ਗੁਰੂ ਅੰਗਦ ਸਾਹਿਬ ਦੇ ਵੰਸ਼ ਸੋ ਸਨ ਬਾਬਾ ਵਿਨੋਦ ਸਿੰਘ ਉਹਨਾਂ ਦੀ ਪੋਥੀ ਦਾ ਟਾਈਟਲ ਦੇਖੋ ਦਸਵੇਂ ਪਾਤਸ਼ਾਹ ਦਾ ਤੇ ਜਿਹੜੀ 1897 ਚ ਜਿਹੜੀ ਪ੍ਰਿੰਟ ਹੋਈ ਸੀ ਬੁੱਕ ਉਹਦਾ ਟਾਈਟਲ ਕੀ ਹੈ ਦਸਮ ਗੁਰੂ ਗ੍ਰੰਥ ਸਾਹਿਬ ਦਸਮ ਗੁਰੂ ਗ੍ਰੰਥ ਸਾਹਿਬ ਮੀਨ ਕਿ ਦਸਵੇਂ ਪਾਤਸ਼ਾਹ ਦਾ ਗ੍ਰੰਥ ਜੋ ਬਾਬਾ ਵਿਨੋਦ ਸਿੰਘ ਦੀ ਪੋਥੀ ਦਾ ਹੁਣ ਜੇ ਟਾਈਟਲ ਦੇਖਣਾ ਕਿ ਕਿਸੇ ਵੀ ਪੁਰਾਣੀ ਪੋਥੀ ਜਿੰਨੀਆਂ ਵੀ ਇਸ ਵਕਤ ਅਵੇਲੇਬਲ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਚ ਨਹੀਂ ਲਿਖਿਆ ਤਤਕਰਾ ਪੋਥੀ ਕਾ ਲਿਖਿਆ ਮੇਰੇ ਘਰ ਵੀ ਦੋ ਪਈਆਂ ਦੇਖ ਲੈਣਾ 1705 ਤੇ 1707 ਦੀ ਇੱਕ ਤੇ ਗੁਰੂ ਗੋਬਿੰਦ ਸਿੰਘ ਦਸਖਤ ਵੀ ਹੈਗੇ ਨੇ ਕਿਸੇ ਤੇ ਤਤਕਰਾ ਗ੍ਰੰਥ ਸਾਹਿਬ ਦਾ ਲਿਖਿਆ ਦਿਖਾ ਕਰਤਾਰਪੁਰੀ ਬੀੜ ਤੋਂ ਲੈ ਕੇ ਦਮਦਮੀ ਬੀੜ ਤੱਕ ਕਿਤੇ ਵੇਖੋ ਉੱਥੇ ਤਤਕਰਾ ਪੋਥੀ ਸਾਹਿਬ ਨਾਮ ਇੱਕ ਅਲੱਗ ਚੀਜ਼ ਹੈ ਕੰਟੈਂਟ ਅਲੱਗ ਚੀਜ਼ ਹੈ ਆਥਰਸ਼ਿਪ ਗਲਤ ਹੈ ਆਥਰਸ਼ਿਪ ਦੀ ਹੈ ਨਾਮ ਦੀ ਨਹੀਂ ਇਹ ਇਸ ਤਰ੍ਹਾਂ ਦੇ ਭੁਲੇਖੇ ਪਾ ਕੇ ਬੰਦਾ ਕੋਈ ਕਾਮਯਾਬ ਨਹੀਂ ਪਿਛਲੇ 80 ਸਾਲਾਂ ਚ ਕੋਈ ਹੋਇਆ ਨਹੀਂ ਨਾ ਪਿਛਲੇ 80 ਸਾਲਾਂ ਚ ਸਿੱਖਾਂ ਨੇ ਆਪਣੀ ਅਰਦਾਸ ਛੱਡੀ ਨਾ ਨਿਤਨਾਮ ਦੀਆਂ ਬਾਣੀਆਂ ਛੱਡੀਆਂ ਨਾ ਹੀ ਅੰਮ੍ਰਿਤ ਸੰਚਾਰ ਛੱਡਿਆ ਤੇ ਜਿਹੜਾ ਦਸਮ ਗ੍ਰੰਥ ਤੋਂ ਭਗੌੜਾ ਹੋਣਾ ਚਾਹੁੰਦਾ ਉਸ ਲਈ ਸਭ ਤੋਂ ਪਹਿਲਾਂ ਇਹ ਜਿਹੜੇ ਦਿਖਾਵੇ ਲਈ ਆਪਣੀ ਕਿਰਪਾਨ ਪਾਉਂਦੇ ਨੇ ਉਹ ਲਾਣੀ ਪਏਗੀ ਨਿਤਨੇਮ ਦੀਆਂ ਬਾਣੀਆਂ ਛੱਡਣੀਆਂ ਪੈਣਗੀਆਂ ਅਰਦਾਸ ਛੱਡਣੀ ਪਏਗੀ ਜਿਹੜਾ ਇਨਸਾਨ ਇਹ ਕਰ ਸਕਦਾ ਉਹ ਸਿੱਖੀ ਦਾ ਤਿਆਗ ਕਰਕੇ ਜਿੱਥੇ ਮਰਜ਼ੀ ਜਾਵੇ ਇਹੋ ਜਿਹੀ ਬੰਦਿਆਂ ਦੀ ਸਿੱਖ ਕੌਮ ਚ ਕੋਈ ਕਮੀ ਨਹੀਂ ਸੀ ਤੇ ਨਾ ਅੱਗੋਂ ਰਹੇਗੀ 80 ਸਾਲਾਂ ਚ ਤਾਂ ਇਹ ਚੀਜ਼ਾਂ ਬਦਲੀਆਂ ਨਹੀਂ ਅਗਲੇ 800 ਸਾਲ ਚ ਨਹੀਂ ਬਦਲਣਗੀਆਂ ਰੌਲਾ ਪਾਉਣ ਵਾਲੇ ਸਿੱਖੀ ਤੋਂ ਦੂਰ ਹੋ ਕੇ ਸਿੱਖੀ ਤੋਂ ਬਾਹਰ ਹੋ ਕੇ ਜ਼ਿਲਤ ਦੀ ਜ਼ਿੰਦਗੀ ਜੀ ਕੇ ਤਾਂ ਖਤਮ ਹੋ ਗਏ ਲੇਕਿਨ ਇਸ ਦੇ ਗੁਣਗਾਨ ਕਰਕੇ ਇਸ ਨੂੰ ਪ੍ਰਚਾਰ ਕਰਕੇ ਗੁਰਮੁਖ ਜਨਮ ਸਵਾਰ ਦਰਗਿਆ ਚੱਲਿਆ ਚਾਹੇ ਭਾਈ ਰਣਜੀਤ ਸਿੰਘ ਸੀ ਜਰਨੈਲ ਸਿੰਘ ਪਿੰਡਰਾਣੇ ਸੀ ਕੋਈ ਵੀ ਸੀ ਉਹ ਗੁਰਮੁਖੀ ਗਵਾਏ ਹੋਰ ਕੋਈ ਕੁਸਚਨ
ਸਭ ਤੋਂ ਵੱਧ ਰੌਲਾ ਦਸ਼ਮ ਗ੍ਰੰਥ ਦੇ ਮੁੱਦੇ ਤੇ ਚਰਿਤ੍ਰੋਪਖਿਆਨ ਰਚਨਾ ਦਾ ਪਾਇਆ ਜਾਂਦਾ ਇਸ ਵਿਚ ਮੁੱਖ ਤੌਰ ਤੇ ਐਸਾ ਕਿਹਾ ਜਾਂਦਾ ਇਸ ਦੀ ਸ਼ਬਦਾਵਲੀ ਵਿਚ ਐਸੇ ਲਫਜ਼ ਵਰਤੇ ਗਏ ਹਨ ਜਿਹੜੇ ਕਿ ਆਮ ਤੌਰ ਤੇ ਇਕ ਸਿੱਖ ਆਪਣੇ ਪਰਿਵਾਰ ਚ ਬੈਠ ਕੇ ਉਨ੍ਹਾਂ ਲਫਜ਼ਾਂ ਦਾ ਇਸਤੇਮਾਲ ਨਹੀਂ ਕਰ ਸਕਦਾ ਜਾਂ ਉਸ ਵਿਚ ਨਸ਼ਾ ਪ੍ਰੇਰਕ ਰਚਨਾਵਾਂ ਹਨ ਸੋ ਚਰਿਤ੍ਰੋਪਖਿਆਨ ਦੇ ਅਧਿਐਨ ਵਿਚੋਂ ਕੀ ਆਪ ਜੀ ਇਹ ਸਪਸ਼ਟ ਕਰ ਸਕਦੇ ਹੋ ਕਿ ਅਸੀਂ ਇਸ ਧਿਰ ਦਾ ਜਵਾਬ ਕਿਸ ਰੂਪ ਚ ਦਿਆਂ
ਗੱਲ ਹੈ ਜੀ ਜਿਹੜਾ ਚਿੱਤਰੋਪਖਿਆਨ ਹੈ ਇਸ ਦਾ ਜਿਹੜਾ ਸਿਰਲੇਖ ਪੜੋ ਤ੍ਰਿਆ ਚਿੱਤਰ ਪਖਿਆਨ ਉਹ ਸਾਰੀ ਚੀਜ਼ ਕਲੀਅਰ ਕਰ ਦਿੰਦਾ। ਪਾਖਿਆਨ ਪ੍ਰਕਿਰਤ ਦਾ ਸ਼ਬਦ ਹੈ, ਜਿਸ ਦੇ ਸ਼ਾਬਦਕ ਅਰਥ ਨੇ ਕੋਈ ਕਥਾ ਜਿਹੜੀ ਪਹਿਲਾਂ ਸੁਣਾਈ ਜਾ ਚੁੱਕੀ ਹੋਵੇ, ਲਿਖੀ ਜਾ ਚੁੱਕੀ ਹੋਵੇ, ਉਸ ਨੂੰ ਪਾਖਿਆਨ ਕਹਿੰਦੇ ਨੇ। ਗੁਰੂ ਸਾਹਿਬ ਨੇ ਇਹ ਕਿਸ ਮਨੋਰਥ ਲਈ ਲਿਖੀਆਂ, ਇਹ ਸਟੋਰੀਜ਼ ਆਲਰੇਡੀ ਟੋਲਡ, ਜਿਹੜੀਆਂ ਕਥਾਵਾਂ ਲਿਖੀਆਂ ਜਾ ਚੁੱਕੀਆਂ, ਉਹ ਕਥਾਵਾਂ ਦੇ ਆਪਣੇ ਆਪਣੇ ਕਰੈਕਟਰ ਨੇ, ਆਪਣੇ ਆਪਣੇ ਸੋਰਸਿਸ ਨੇ। ਹੁਣ ਤੁਹਾਨੂੰ ਮੈਂ ਜੇ ਕਹੋਗੇ ਤਾਂ ਮੇਰੇ ਤਾਂ ਆਪਣਾ ਇਹਦੇ ਚ ਦਿੱਤਾ ਹੋਇਆ ਵੀ ਕਿਹੜੇ ਕਿਹੜੇ ਸੋਰਸਿਸ ਤੋਂ ਕਿਹੜੀ ਕਿਹੜੀ ਚੀਜ਼ ਲਈ ਹੋਈ ਹੈ, ਉਹ ਤੁਹਾਨੂੰ ਮੈਂ ਦੱਸ ਵੀ ਸਕਾਂਗਾ। ਪਰ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਸੁਣਨਾ ਹੀ ਨਹੀਂ ਕੁਛ, ਠੀਕ ਹੈ ਨਾ, ਉਹਨਾਂ ਨੇ ਸਿਰਫ ਆਪਣੀ ਕਹਿਣੀ ਹੈ, ਉਹਨਾਂ ਨੇ ਸੁਣਨਾ ਕੁਛ ਨਹੀਂ, ਇਹ ਉਹਨਾਂ ਲਈ ਨਾ ਹੋਣਾ, ਪ੍ਰੋਗਰਾਮ ਹੀ ਹੋਣਾ ਚਾਹੀਦਾ। ਕਿਉਂਕਿ ਮੈਂ ਆਪਣੀ ਕਿਤਾਬ ਚ ਵੀ ਲਿਖਦਾ, ਚਾਹੇ ਮੈਂ ਦਸਾਂ ਗੁਰਾਂ ਤੇ ਲਿਖਾਂ, ਵੀ ਇਹ ਉਹਨਾਂ ਸਰੋਤਿਆਂ ਲਈ ਨਹੀਂ ਹੈ ਜਿਹੜੇ ਕਿ ਇਸ ਚੀਜ਼ ਦੇ ਅਗੇਂਸਟ ਨੇ, ਇਹ ਉਹਨਾਂ ਲਈ ਹੈ ਜਿਨ੍ਹਾਂ ਨੂੰ ਜਿਹੜੇ ਅਗੇਂਸਟ ਨੇ ਉਹ ਸ਼ਕਤ ਦੇ ਘੇਰੇ ਚ ਲਿਆਉਂਦੇ ਨੇ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਚਿੱਤਰ ਇੱਕ ਆਉਂਦਾ 201 ਨੰਬਰ ਯੂਸਫ ਤੇ ਜ਼ੁਲੈਖਾ ਦਾ। ਤੁਸੀਂ ਕੁਰਾਨ ਸ਼ਰੀਫ ਪੜ੍ਹੋ, ਕੁਰਾਨ ਸ਼ਰੀਫ ਦੀ 12ਵੀਂ ਆਇਤ ਇਸੇ ਚਿੱਤਰ ਦੀ ਹੈ। ਗੁਰੂ ਸਾਹਿਬ ਨੇ ਉਸ ਜਿਹੜੀ ਕਹਾਣੀ ਹੈ ਉਹ ਕਥਾ ਉਸ ਨੂੰ ਅੱਧਾ ਪੋਰਸ਼ਨ ਦਿੱਤਾ ਸੀ। ਬਾਈਬਲ ਦੀ ਓਲਡ ਟੈਸਟਾਮੈਂਟ ਚ ਪਹਿਲਾ ਹੀ ਜਿਹੜਾ ਤੁਹਾਡਾ ਜੈਨਸਿਸ ਦਾ ਪੋਰਸ਼ਨ ਹੈ ਉਹਦੇ ਚ ਇਹ 37 ਤੋਂ 47 ਬੰਦ ਨੇ, ਉਹ ਸੇਮ ਸਟੋਰੀ ਦਿੱਤੀ ਹੋਈ ਹੈ। ਬਾਈਬਲ 80 ਭਾਸ਼ਾ ਚ ਤਰਜਮਾ ਹੋ ਗਿਆ, ਕੁਰਾਨ ਸ਼ਰੀਫ ਦਾ 70 ਭਾਸ਼ਾਵਾਂ ਚ ਤਰਜਮਾ ਹੋ ਗਿਆ। ਅੱਜ ਤੱਕ ਤਾਂ ਕਿਸੇ ਨੇ ਦੁਨੀਆਂ ਦੇ ਬੰਦੇ ਨੇ ਇਹ ਨਹੀਂ ਕਿਹਾ ਕਿ ਵੀ ਇਹ ਸ਼ਲੀਲ ਹੈ, ਸਿੱਖਾਂ ਨੂੰ ਅਸ਼ੀਲਤਾ ਨਜ਼ਰ ਆ ਰਹੀ ਹੈ ਉਹਦੇ ਚ ਕਿਉਂ। ਔਰ ਇਹ ਜਿਹੜੀ ਸਟੋਰੀ ਹੈ ਯੂਸਫ ਤੇ ਜ਼ੁਲੈਖਾ ਦੀ, ਤੇ ਜਿਹੜੀ ਸਟੋਰੀ 21-22 ਚਰਿੱਤਰ ਜਿਹ ਚ ਗੁਰੂ ਗੋਬਿੰਦ ਸਿੰਘ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਨੇ, ਉਹ ਚ ਕੋਈ ਫਰਕ ਨਹੀਂ। ਉਹਦੇ ਚ ਵੀ ਜਿਹੜਾ ਯੂਸਫ ਹੈ ਉਹ ਆਪਣੇ ਬਾਪ ਦਾ 10ਵਾਂ ਪੁੱਤਰ ਹੈ, ਤੇ ਨਾ ਉਹ ਭਰਾ ਜਿਹੜੇ ਕਹਿੰਦੇ ਨੇ ਵੀ ਇਹ ਜਿਹੜਾ ਛੋਟਾ ਸਭ ਤੋਂ ਪਿਓ ਦਾ ਪਿਆਰ ਹੈ ਸਭ ਤੋਂ ਜ਼ਿਆਦਾ ਇਹ ਸਾਡੇ ਤੋਂ ਪਾਉਂਦਾ, ਤੇ ਅਸੀਂ ਕਿਉਂ ਨਾ ਇਹਨੂੰ ਖਤਮ ਕਰ ਦਈਏ। ਉਹ ਉਹਨੂੰ ਜਾ ਕੇ ਖੂਹ ਸੁੱਟਦੇ ਨੇ, ਪਰ ਉਹਨੂੰ ਫੇਰ ਕੋਈ ਕੱਢ ਲੈਂਦਾ, ਜਦੋਂ ਕੱਢ ਲੈਂਦਾ ਤੇ ਉਹੀ ਭਰਾ ਫਿਰ ਵਾਪਸ ਲਿਆ ਕੇ ਉਹਨੂੰ ਵੇਚ ਦਿੰਦੇ ਨੇ ਈਜਿਪਟ ਚੋਂ ਵੇਚ ਗਿਆ। ਜਿਸ ਘਰਾਨੇ ਚੋਂ ਵੇਚਿਆ ਗਿਆ ਉਹ ਵੀ ਉਸ ਤੇ ਬਹੁਤ ਵਿਸ਼ਵਾਸ ਕਰਦਾ, ਤੇ ਆਪਣੀ ਔਰਤ ਨੂੰ ਜਦੋਂ ਉਹਦੇ ਕੋਲ ਛੱਡ ਕੇ ਗਿਆ ਤੇ ਔਰਤ ਦਾ ਦਿਲ ਉੱਥੇ ਆ ਗਿਆ, ਤੇ ਔਰਤ ਨੇ ਕੀ ਕੀਤਾ, ਕੁੰਡੀ ਬੰਦ ਕਰ ਲਈ ਤੇ ਉਹਨੂੰ ਸਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਤੇ ਨਾਲ ਉਹਨੂੰ ਇਹ ਕਹਿ ਰਹੀ ਹੈ ਕਿ ਵੀ ਦੇਖ ਅੱਜ ਨਾ ਤਾਂ ਮਾਲਕ ਹੈ ਤੇਰਾ, ਨਾ ਕੋਈ ਕਮਰੇ ਚ ਹੈ ਤੇਰੇ ਮੇਰੇ ਸਵਾ। ਤੇ ਉਸਦਾ ਕੀ ਜਵਾਬ ਹੈ ਵੀ ਤੈਨੂੰ ਕਿੰਨੇ ਭੁਲੇਖਾ ਪਾਤਾ ਕਿ ਵੀ ਤੇਰੇ ਮੇਰੇ ਸਵਾ ਇਸ ਕਮਰੇ ਚ ਨਹੀਂ, ਇਸ ਕਮਰੇ ਚ ਅੱਲਾ ਵੀ ਦੇਖ ਰਿਹਾ ਜਿਹਨੂੰ ਤੂੰ ਨਹੀਂ ਦੇਖ ਰਿਹਾ। ਤੇ ਉਹ ਜਦੋਂ ਕੁੰਡੀ ਖੋਲ ਕੇ ਭੱਜਣ ਲੱਗਿਆ ਤੇ ਉਹਦਾ ਕੱਪੜਾ ਜਿਹੜਾ ਉਹਦੇ ਚੜ ਗਿਆ ਦਰਵਾਜ਼ੇ ਚ, ਉਹਨੇ ਕੱਪੜਾ ਖਿੱਚ ਕੇ ਜਿਹੜੀ ਔਰਤ ਹੈ ਉਹਨੇ ਆਪਣੇ ਕੋਲ ਨਿਸ਼ਾਨੀ ਰੱਖ ਲਈ, ਤੇ ਆਪਣੇ ਘਰ ਵਾਲੇ ਨੂੰ ਕਿਹਾ ਜੀ ਇਹਨੇ ਮੈਨੂੰ ਮੇਰੀ ਇੱਜ਼ਤ ਨੂੰ ਹੱਥ ਮਾਰਨ ਦੀ ਕੋਸ਼ਿਸ਼ ਕੀਤੀ। ਉਹਨੇ ਚਰਿੱਤਰ ਖੇਡ ਗਈ ਨਾ ਆਪਣਾ, ਤੇ ਉਸ ਨੂੰ ਉਹਨਾਂ ਨੇ ਰਾਜੇ ਨੇ ਬੰਦੀ ਬਣਾ ਲਿਆ। ਲੇਕਿਨ ਬੰਦੀ ਵੀ ਸੀ ਪਰ ਹੈ ਤਾਂ ਪ੍ਰੋਫਿਟ ਸੀ, ਤੇ ਉਹਦਾ ਪ੍ਰੋਫਿਟ ਉਹ ਜਿਹੜਾ ਉਹਦੇ ਬੰਦੀ ਖਾਨੇ ਚ ਹੀ ਪ੍ਰੂਵ ਹੋ ਗਿਆ। ਅੱਜ ਉਹ ਅਵਤਾਰੀ ਪੁਰਸ਼ ਕਹਾਇਆ ਜਾਂਦਾ ਯੂਸਫ ਜ਼ੁਲੈਖਾ ਨੇ। ਹੁਣ ਜਿਹੜੀ ਗੱਲ ਮੁਹੰਮਦ ਸਾਹਿਬ ਨੇ ਕਹੀ, ਮੁਹੰਮਦ ਸਾਹਿਬ ਨੇ ਕਿਹਾ ਕਿ ਵੀ ਇਸ ਜਿਹੜੀ ਕਥਾ ਹੈ ਇਹ ਔਰਤਾਂ ਨੂੰ ਨਾ ਪੜਾਓ, ਲੇਕਿਨ ਆਦਮੀਆਂ ਨੂੰ ਜ਼ਰੂਰ ਪੜਾਓ, ਕਿਉਂਕਿ ਇਹ ਕਥਾ ਦੇ ਵਿੱਚ ਸਾਡੀ ਜਿਸ ਨੂੰ ਅਸੀਂ ਕੋਡ ਆਫ ਕੰਡਕਟ ਕਹਿੰਦੇ ਹਾਂ, ਅਸੀਂ ਰਹਿਤ ਕਹਿੰਦੇ ਹਾਂ, ਉਹ ਸ਼ਰ੍ਹਾ ਦੀ ਗੱਲ ਕਰਦੇ। ਮੁਹੰਮਦ ਸਾਹਿਬ ਨੇ ਜਿਹੜਾ ਬੁਰਕੇ ਦਾ ਸਿਸਟਮ ਹੈ ਉਹਨਾਂ ਨੇ ਰੱਖਿਆ ਕਿ ਔਰਤ ਨੂੰ ਤੁਸੀਂ ਕਿਸੇ ਨੂੰ ਇੱਕ ਵਾਰ ਤਾਂ ਦੇਖ ਲਿਆ, ਅਚਨਚੇਤ ਦੇਖ ਲਿਆ, ਠੀਕ ਹੈ, ਪਰ ਜੇ ਤੁਸੀਂ ਉਹਨੂੰ ਦੁਬਾਰਾ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤਾਂ ਮਤਲਬ ਤੁਹਾਡੇ ਮਨ ਚ ਪਾਪ ਹੈ। ਹੁਣ ਇਹ ਜਿਹੜੀਆਂ ਮਾਸ ਆਫ ਸਟੋਰੀ ਹੈ ਕਿ ਪੰਚਤੰਤਰ ਚੋ ਵੀ ਹੈ, ਮਹਾਭਾਰਤ ਚੋ ਵੀ ਹੈ, ਚਾਰ ਦਰਵੇਸ਼ ਚੋ ਵੀ ਹੈ, ਅਲਫ ਲੈਲਾ ਚੋ ਵੀ ਹੈ, ਔਰ ਹਿਸਟੋਰੀਕਲ ਜਿਵੇਂ ਜਿਹੜੇ ਜਹਾਂਗੀਰ ਦੇ ਅਕਬਰ ਦੇ ਟਾਈਮ ਦੀਆਂ, ਔਰੰਗਜ਼ੇਬ ਦੇ ਟਾਈਮ ਦੀਆਂ ਹਿਸਟੋਰੀਕਲ ਵੀ ਨੇ। ਇਸ ਤੋਂ ਇਲਾਵਾ ਲੋਕ ਕਥਾਵਾਂ ਵੀ ਨੇ ਜਿਹੜੀਆਂ ਹੀਰ ਰਾਂਝੇ ਦੀਆਂ, ਸੱਸੀ ਪੂਨੋ ਦੀਆਂ, ਕਈ ਜਿਹੜੀਆਂ ਲੋਕ ਕਥਾਵਾਂ ਨੇ ਸਾਰੀਆਂ ਨੇ। ਉਧਰ ਨਜ਼ਰ ਕਿਉਂ ਨਹੀਂ ਜਾਂਦੀ? ਜਿਸ ਇਨਸਾਨ ਨੇ, ਜਿਹੜਾ ਰਿਸ਼ੀ ਵਾਤਸ ਨੇ, ਉਹਨੇ ਕਾਮ ਸ਼ਾਸਤਰ ਲਿਖਿਆ। ਹੁਣ ਕਾਮ ਸ਼ਾਸਤਰ ਜਿਹੜਾ ਹੈ ਉਹ ਲਿਖਣ ਵਾਲੇ ਨੂੰ ਰਿਸ਼ੀ ਕਿਹਾ ਜਾ ਰਿਹਾ। ਕਿਉਂ ਰਿਸ਼ੀ ਕਿਹਾ ਜਾ ਰਿਹਾ? ਕਿ ਉਹ ਆਪ ਇੰਟਰੋਡਕਸ਼ਨ ਕਹਿੰਦੇ ਕਿ ਆਈ ਅਬਜ਼ਰਵ ਸੈਲੀਬੇਸੀ ਵਾਈਲ ਰਾਈਟਿੰਗ ਦਿਸ ਕਾਮ ਸ਼ਾਸਤਰ ਫਾਰ ਦੀ ਬੈਨੀਫਿਟ ਆਫ ਦੀ ਪਬਲਿਕ। ਤੇ ਖਾਲਸੇ ਦਾ ਜਿਹੜਾ ਰਹਿਤ ਹੈ ਉਹ ਪਰ ਨਾਰੀ ਗਮਨ ਤੇ ਹੈ। ਤੇ ਜੇ ਇਤਰੀਆ ਚਰਿੱਤਰ ਹੈ, ਭਾਈ ਮਨ ਸਿੰਘ ਜੀ ਦੀ ਸਿੱਖਾਂ ਦੀ ਭਗਤ ਮਾਲ ਪੜ੍ਹੋ ਚ ਉਹਨਾਂ ਨੇ ਕੁਸ਼ਚਨ ਕੀਤਾ ਕਿ ਜਿਹੜੀ ਬਾਣੀ ਰਚੀ ਗਈ ਪਹਿਲਾਂ ਉਹ ਸਾਰੀ ਭਗਤਮਈ ਸੀ, ਤੇ ਗੁਰੂ ਸਾਹਿਬ ਨੇ ਇਹ ਸੰਸਾਰਮਈ ਤੇ ਜਿਹੜੀ ਇਤਰੀਆ ਚਿੱਤਰ ਹੈ ਸੰਸਾਰਮਈ ਤੇ ਯੁੱਧਮਈ ਬਾਣੀ ਕਿਉਂ ਰਚੀ? ਉਹਨਾਂ ਨੇ ਪ੍ਰਯੋਜਨ ਦਾ ਜਵਾਬ ਦਿੱਤਾ ਕਿ ਖਾਲਸੇ ਨੂੰ ਪਰ ਨਾਰੀ ਗਮਨ ਤੋਂ ਬਚਾਉਣ ਲਈ, ਉਸ ਦੇ ਚਾਲਾਂ ਤੋਂ ਸੁਚੇਤ ਕਰਨ ਲਈ ਇਸ ਤਰ੍ਹਾਂ ਲਿਖੀਆਂ ਗਈ। ਮੇਰੇ ਹਿਸਾਬ ਨਾਲ ਗੁਰੂ ਸਾਹਿਬ ਨੇ ਇਹ ਖਾਲਸੇ ਦਾ ਇਮਤਿਹਾਨ ਲਿਆ। ਖਾਲਸਾ ਮਨਮੁੱਖ ਭੋਗੀ ਤਾਂ ਨਹੀਂ ਨਾ ਬਣਾਇਆ, ਗੁਰਮੁਖ ਯੋਗੀ ਬਣਾਇਆ ਸੀ। ਤੇ ਜਿਹੜਾ ਗੁਰਮੁਖ ਯੋਗੀ ਹੈ ਉਸਦੇ ਸਾਹਮਣੇ ਕੋਈ ਪੇਸ਼ ਕਰ ਦੋ। ਗੁਰੂ ਨਾਨਕ ਸਾਹਿਬ ਨੂੰ ਨੀ ਸ੍ਰੀ ਲੰਕਾ ਚ ਪੇਸ਼ ਕੀਤੀਆਂ ਗਈਆਂ ਔਰਤਾਂ? ਕੀ ਗੁਰੂ ਨਾਨਕ ਸਾਹਿਬ ਫਿਸਲ ਗਏ? ਇਹ ਕਿਉਂ ਫਿਸਲਦੇ ਨੇ? ਜੇ ਕਥਾਵਾਂ ਪੜ੍ਹ ਕੇ ਇਹਨਾਂ ਦਾ ਮਨ ਦੇ ਵਿਚ ਕੋਈ ਕਾਮ ਵਾਸ਼ਨਾ ਜਾਗਦੀ ਹੈ, ਤੇ ਜੇ ਕੋਈ ਇੰਦਰ ਦੀ ਅਸਤਰਾ ਮੇਨਕਾ ਵਰਗੀ ਇਹਨਾਂ ਦੇ ਸਾਹਮਣੇ ਆ ਜੇ ਤੇ ਫੇਰ ਕੀ ਹੋਏਗਾ ਜੀ? ਫੇਰ ਤਾਂ ਕਰੈਕਟਰ ਤਾਂ ਹੈ ਹੀ ਨਹੀਂ। ਇਹ ਕਰੈਕਟਰ ਦਾ ਇਮਤਿਹਾਨ ਹੈ, ਕਰੈਕਟਰ ਦੀ ਫੇਟ ਆਫ ਦੀ ਮੈਂ। ਇਹ ਗੁਰਮੁਖ ਯੋਗੀਆਂ ਲਈ ਹੈ, ਮਨਮੁਖ ਭੋਗੀਆਂ ਲਈ ਨਹੀਂ। ਖਾਲਸਾ ਗੁਰਮੁਖ ਯੋਗੀ ਬਣਾਇਆ ਸੀ, ਮਨਮੁਖ ਭੋਗੀ ਨਹੀਂ ਬਣਾਇਆ ਗਿਆ। ਇਸ ਦੇ ਵਿਚ ਜਿਹੜੀ ਨਸ਼ੇ ਵਾਲੀ ਗੱਲ ਕਰਦੇ ਨੇ, ਹੁਣ ਉਥੋਂ ਕੈਨੇਡਾ ਤੋਂ ਮੈਨੂੰ ਕਾਫੀ ਦੇਰ ਦੀ ਗੱਲ ਹੈ ਕਿ ਕੈਨੇਡਾ ਤੋਂ ਕੋਈ ਪ੍ਰੋਫੈਸਰ ਬਲ ਸੀ, ਇਹ ਤੋਂ ਗੁਰੂ ਨਾਨਕ ਯੂਨੀਵਰਸਿਟੀ ਤੋਂ ਗਏ ਨੇ। ਉਨ੍ਹਾਂ ਨੇ ਇਕ ਪੇਪਰ ਲਿਖਿਆ ਉਥੋਂ ਸਿੱਖ ਵਿਰਾਸਤ ਚ, ਉਹ ਚ ਉਨ੍ਹਾਂ ਇਕ ਸਟੋਰੀ ਦਿੱਤੀ, ਮੈਨੂੰ ਸਟੋਰੀ ਦਾ ਨੰਬਰ ਨਹੀਂ ਪਤਾ, ਵੀ ਇਹਦੇ ਚ ਜੀ ਉਨ੍ਹਾਂ ਨੇ ਅਫੀਮ ਖਾਣ ਦਾ ਪ੍ਰਚਾਰ ਕੀਤਾ। ਜਦ ਕੋਈ ਸਟੋਰੀ ਪੜੋਗੇ ਉਹ ਬਿਲਕੁਲ ਉਲਟ ਸੀ, ਉਲਟ ਇਹ ਸੀ ਜਿੱਥੋਂ ਤੱਕ ਮੈਨੂੰ ਹਾਲੇ ਤੱਕ ਕਹਿੰਦਾ ਕੋਈ 5-7 ਸਾਲ ਹੋ ਗਏ ਨੇ, ਕਿ ਉਹ ਇਕ ਲੜਕੀ ਹੈ ਇਕ ਪੰਡਿਤ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ, ਸਡਿਊਸ ਕਰਨ ਦੀ ਕੋਸ਼ਿਸ਼ ਕਰਦੀ ਹੈ, ਪੰਡਿਤ ਜਿਹੜਾ ਆਪਣੇ ਕਰੈਕਟਰ ਨੂੰ ਮੇਨਟੇਨ ਕਰਦਾ, ਪਰ ਜਦੋਂ ਉਸ ਨੂੰ ਫੀਮ ਖਵਾ ਦਿੰਦੀ ਹੈ ਤਾਂ ਆਪਣਾ ਕਰੈਕਟਰ ਲੂਜ਼ ਕਰ ਦਿੰਦਾ। ਹੁਣ ਦੱਸੋ ਇਹਦੇ ਚ ਇਹ ਜਿਹੜੀ ਹੈ ਫੀਮ ਖਾਣ ਦੀ ਸਲਾਹ ਦਿੱਤੀ ਗਈ ਹੈ ਕਿ ਇਹ ਦੱਸਿਆ ਗਿਆ ਵੀ ਇਹਦੇ ਫੈਟਲ ਇਫੈਕਟ ਕੀ ਹੈ। ਔਰ ਤੁਸੀਂ ਜਦੋਂ ਇਹ ਚਰਿੱਤਰ ਸਾਰੇ ਪੜੋ, ਤੁਸੀਂ ਉਹਦੇ ਚ ਦੇਖੋਗੇ ਕਿ ਹਰੇਕ ਚਰਿੱਤਰ ਦੇ ਬਾਅਦ ਚਾਹੇ 25 ਬੰਦ ਹੈ, ਚਾਹੇ 400 ਜਾਂ 200 ਜਾਂ 300 ਜਿੰਨੇ ਵੀ ਬੰਦ, ਉਹਦੇ ਪਿੱਛੇ ਇੱਕ ਪਾਇਆ ਗਿਆ ਕਿ ਟੋਟਲ ਸਟੋਰੀ ਦਾ ਭਾਵ ਇੱਕ ਲੈਣਾ, ਭਾਵ ਕੱਢਣਾ ਉਹਦੇ ਚੋਂ, ਨਾ ਕਿ ਟੋਟੇ ਟੋਟੇ ਕਰਕੇ ਦੋ ਦੋ ਤਿੰਨ ਤਿੰਨ ਲਾਈਨਾਂ ਦੇ ਕੇ ਜਿਵੇਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਤਾ। ਇਹ ਕਹਿੰਦੇ ਮੇਰੀ ਸੀਡੀ ਡਾਕਟਰ ਨੇ, ਇਨ੍ਹਾਂ ਨੇ ਗੁਰੂ ਸਾਹਿਬ ਦੀ ਰਚਨਾ ਨੂੰ ਡਾਕਟਰ ਕਰਕੇ ਲਾਈਨਾਂ ਕੱਢ ਕੱਢ ਕੇ ਵਿਚੋਂ ਪਕੜਾਈਆਂ। ਇਸ ਤਰ੍ਹਾਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇੰਜ ਪ੍ਰਚਲਿਤ ਕਰਨ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਇੰਜ ਹੀ ਅੱਗੋਂ ਟੋਟੇ ਕਰ ਕਰਕੇ ਲੋਕ ਸੁਣਾਉਣਗੇ। ਜਪਜੀ ਸਾਹਿਬ ਜਿਹੜੀ ਹੈ ਵੈਦਿਕ ਸੂਤਰ ਸਟਾਈਲ ਚ ਹੈ, ਇਕ ਪੌੜੀ ਦੇ ਪਹਿਲੀਆਂ 3-4 ਲਾਈਨਾਂ ਦੇ ਵਿਚ ਗੁਰੂ ਸਾਹਿਬ ਇਕ ਫਿਲੋਸਫੀ ਦੱਸ ਰਹੇ ਨੇ, ਅਖੀਰਲੀ ਲਾਈਨ ਚ ਆਪਣਾ ਮਤ ਦੱਸ ਰਹੇ ਨੇ। ਅਖੀਰਲੀ ਲਾਈਨ ਕੱਢ ਦੋ ਤੇ ਗੁਰੂ ਸਾਹਿਬ ਨੂੰ ਬਣਾ ਦੋ, ਤੁਸੀਂ ਬਾਕੀ ਜਿਹੜੇ ਬਣਾਉਣਾ ਜਿਹੜੇ ਮਤ ਦਾ ਧਾਰ ਨਹੀਂ ਬਣਾਉਣਾ ਬਣਾ ਦੋ। ਇੰਟਰਪ੍ਰੀਟੇਸ਼ਨ ਜਦੋਂ ਇਹ ਜਿਵੇਂ ਦਿੰਦੇ ਨੇ, ਇਹ ਮਸਲਾ ਹੈ ਨਹੀਂ, ਮਸਲਾ ਖੜਾ ਕੀਤਾ ਜਾਂਦਾ। ਮੈਂ ਫੇਰ ਰਿਪੀਟ ਕਰਦਾ, ਮਸਲਾ ਹੈ ਨਹੀਂ, ਮਸਲਾ ਰਿਪੀਟ ਕੀਤਾ ਜਾਂਦਾ, ਮਸਲਾ ਜਿਹੜਾ ਖੜਾ ਕੀਤਾ ਜਾਂਦਾ। ਔਰ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਭਾਈ ਜਾਗੋ, ਸਿੱਖ ਵੀ ਥੋੜੀ ਦੇਰ ਬਾਅਦ ਜਦੋਂ ਮਸਲਾ ਉੱਠਦਾ ਇਹਨੂੰ ਕ੍ਰਾਈਸਿਸ ਮੈਨੇਜਮੈਂਟ, ਕ੍ਰਾਈਸਿਸ ਆਇਆ ਮੈਨੇਜ ਕੀਤਾ ਚੁੱਪ ਕਰਕੇ, ਉਸ ਤੋਂ ਬਾਅਦ ਸੌ ਜਾਂਦੇ ਨੇ। ਇਸ ਮਸਲੇ ਦੇ ਉੱਤੇ ਤੁਹਾਨੂੰ ਯਾਦ ਹੋਏਗਾ ਕਿ 1952 ਦੇ ਵਿਚ ਸਰਦਾਰ ਰਣਜੀਤ ਸਿੰਘ ਨੇ ਇਕ ਪੈਂਫਲੇਟ ਲਿਖਿਆ ਸੀ ਜਿਹੜਾ ਸ਼੍ਰੋਮਣੀ ਕਮੇਟੀ ਨੇ ਛਪਾਇਆ ਸੀ, ਦਸਵੇਂ ਪਾਤਸ਼ਾਹ ਦੀ ਸ਼ਬਦ ਮੂਰਤ ਦਸਮ ਪੁਰਾਣ। ਉਸ ਨੂੰ ਅਸੀਂ ਰੀਪ੍ਰਿੰਟ ਨਹੀਂ ਕਰਾ ਸਕੇ, ਮਾਰ ਸੈਮੀਨਾਰਾਂ ਤੇ ਅਖਬਾਰਾਂ ਚ ਇਸ਼ਤਿਹਾਰ ਦੇ ਕੇ ਕਰੋੜਾਂ ਰੁਪਇਆ ਲਾ ਚੁੱਕੇ ਹਾਂ, ਇੰਨੀ ਐਨਰਜੀ ਵੇਸਟ ਕਰਤੀ ਤੇ ਜਿਹੜਾ ਰਿਸਰਚ ਦਾ ਕੰਮ ਉਹਦੇ ਵੱਲ ਅਸੀਂ ਜਾਂਦੇ ਹਾਂ। ਅੱਜ 65 ਸਾਲ ਸਾਨੂੰ ਆਜ਼ਾਦ ਹੋਏ ਨੂੰ ਹੋਗੇ, ਸਿੱਖਾਂ ਦਾ ਆਰਕਾਈਵ ਕੋਈ ਨਹੀਂ, ਯੂਨੀਵਰਸਿਟੀਆਂ ਅਸੀਂ ਰੋਜ਼ ਬਣਾਈ ਜਾਂਦੇ ਹਾਂ, ਨਵੀਆਂ ਚੇਅਰ ਰੋਜ਼ ਨਵੀਆਂ ਕ੍ਰੀਏਟ ਕਰਦੇ ਹਾਂ, ਚੇਅਰ ਤੇ ਕੰਮ ਕਰਨ ਵਾਲਾ ਕੋਈ ਨਹੀਂ ਹੁੰਦਾ, ਬਿਠਾਇਆ ਹੁੰਦਾ ਲੇਕਿਨ ਚੇਅਰ ਤੋਂ ਕੰਮ ਕੋਈ ਨਹੀਂ।
ਡਾਕਟਰ ਸਾਹਿਬ, ਜਿਹੜਾ ਹੁਣ ਹੀ ਪਿਛਲੇ ਸਵਾਲ ਵਿਚ ਇਹ ਗੱਲ ਚਲੀ ਹੈ ਕਿ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ 73-21-22-23 ਦੀ ਵਿਆਖਿਆ ਵਿਚ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਬਰਨ ਜਾਂ ਜ਼ਬਰਦਸਤੀ ਉਥੇ ਕੋਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਐਕਚੁਅਲੀ ਚਰਿੱਤਰ ਕੀ ਹਨ? ਇਸ ਬਾਰੇ ਬਹੁਤ ਕਨਫਿਊਜ਼ਨ ਹੈ ਸਿੱਖ ਸੰਗਤ ਚ, ਐਕਚੁਅਲ ਚਰਿੱਤਰ ਕੀ ਹਨ ਤੇ ਕਿਵੇਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਵਿਚ ਫਿੱਟ ਕਰ ਦਿੱਤਾ ਤੇ ਕਿਵੇਂ ਉਸ ਵਿਚ ਗੁਰੂ ਗੋਬਿੰਦ ਸਿੰਘ ਐਕਚੁਅਲੀ ਉਥੇ ਪਾਤਰ ਨਹੀਂ ਹਨ ਲੇਕਿਨ ਪ੍ਰੋਫੈਸਰ ਸਾਹਿਬ ਨੇ ਜਬਰਨ ਕਿਵੇਂ ਉਸ ਵਿਚ ਉਸ ਨੂੰ ਕੋਟ ਕਰ ਦਿੱਤਾ?
ਜੇ ਜਿਸ ਇਨਸਾਨ ਨੇ ਤਾਂ ਤ੍ਰਿਅ ਚਿੱਤਰ ਪੂਰਾ ਪੜਾ ਹੈਗਾ, ਉਸ ਨੂੰ ਪਤਾ ਹੈਗਾ ਕਿ ਇਹਦੇ ਵਿਚ, ਕਿਉਂਕਿ ਇਹ ਰਾਜਿਆਂ ਦੀ ਹੀ ਲੋਕ ਕਥਾਵਾਂ ਨੇ, ਮੰਤਰੀ ਭੂਪਤ ਸੰਵਾਦ ਹੈ, ਸੰਵਾਦ ਦੇ ਵਿਚ ਆਈਆਂ ਨੇ ਤੇ ਰਾਜੇ ਵੀ ਉਹੀ ਜਿਹੜੇ ਭੋਗ ਵਿਲਾਸੀ ਆਲਸੀ, ਇਹ ਉਨ੍ਹਾਂ ਦੀਆਂ ਕਥਾਵਾਂ ਨੇ ਤੇ ਰਾਜਿਆਂ ਲਈ ਜਿਹੜਾ ਲਫ਼ਜ਼ ਯੂਜ਼ ਹੋਏ ਨੇ ਉਹ ਹੈ ਰਾਜਾ ਵੀ ਯੂਜ਼ ਕੀਤਾ, ਰਾਏ ਵੀ ਯੂਜ਼ ਕੀਤਾ ਔਰ ਨਿਰਪਤ ਵੀ ਯੂਜ਼ ਕੀਤਾ, ਤਿੰਨ ਵਰਡ ਨੇ। ਹੁਣ ਸਾਰੀਆਂ ਸਟੋਰੀ ਜੇ ਗੁਰੂ ਗੋਬਿੰਦ ਸਿੰਘ ਫਿੱਟ ਕਰ ਦੇ ਫਿਰ, ਤੇ ਜੇ ਸਿੰਘ ਲਿਖਿਆ ਹੁੰਦਾ ਤੇ ਦਰਸ਼ਨ ਸਿੰਘ ਨੂੰ ਫਿੱਟ ਕਰ ਦਿੰਦੇ, ਠੀਕ ਹੈ ਨਾ ਜੀ। ਇੱਕ ਤੁਹਾਡੇ ਕੋਲ ਮਿਸਾਲ ਹੈ ਕਿ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਜਿਹੜਾ ਲਿਖ ਰਹੇ ਨੇ ਜਿਹਦੇ ਚ ਉਹਦਾ ਆਪਣੀ ਕਥਾ ਪੋਰਸ਼ਨ ਹੈ, ਉਹ ਆਪ ਲਿਖ ਰਹੇ ਨੇ, ਉਹ ਫਸਟ ਪਰਸਨ ਅਕਾਊਂਟ ਹੈ, ਇਹ ਥਰਡ ਪਰਸਨ ਅਕਾਊਂਟ ਹੈ, ਫਿਰ ਇਹਦਾ ਟਾਈਟਲ ਜਿਹੜਾ ਤ੍ਰਿਆ ਚਿੱਤਰ ਪਾਖਿਆ ਸਟੋਰੀ ਆਲਰੇਡੀ ਟੋਲਡ, ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਚਰਿੱਤਰ ਗੁਰੂ ਸਾਹਿਬ ਤੇ ਜਦੋਂ ਲਿਖਿਆ ਗਿਆ ਉਦੋਂ ਪੌਂਟਾ ਸਾਹਿਬ ਨੇ 71ਵਾਂ ਚਿੱਤਰ ਪੜੋ ਨਾ, ਸਿਰਮੌਰ ਦੇ ਰਾਜਾ ਦਾ ਚਿੱਤਰ 71ਵੇਂ ਚਿੱਤਰ ਜ਼ਿਕਰ ਨਹੀਂ ਕਰਦੇ ਗੁਰੂ ਸਾਹਿਬ, ਪੌਂਟਾ ਛੱਡ ਕੇ ਮੈਂ ਕਪਾਲ ਮੋਚਨ ਆ ਗਿਆ ਤੇ ਗੁਰੂ ਸਾਹਿਬ ਤੇ ਹੈ ਹੀ ਨਹੀਂ ਅਨੰਦਪੁਰ ਸਾਹਿਬ। ਫੇਰ ਜਿਸ ਇਨਸਾਨ ਦੀ ਕਹਿੰਦੇ ਨੇ ਦਾੜੀ ਪੁੱਟੀ ਗਈ, ਇਹਨੇ ਗੁਰੂ ਸਾਹਿਬ ਨੂੰ ਉੱਥੇ ਬਿਠਾ ਤਾ ਬਈ ਉਹਨੂੰ ਜੁੱਤੀਆਂ ਮਾਰੀਆਂ ਗਈਆਂ, ਉਹ ਰੇ ਕੀਤਾ, ਉਹ ਜਿਹੜਾ ਉਸ ਮੇਨ ਕਰੈਕਟਰ ਸੀ ਉਸ ਸਟੋਰੀ ਦਾ, ਉਸ ਨੇ ਛੱਲ ਖੇਡ ਕੇ ਆਪਣੀ ਜਾਨ ਬਜਾ ਕੇ ਭੱਜ ਲਿਆ, ਲੇਕਿਨ ਉਹਦਾ ਭਰਾ ਫਸ ਗਿਆ ਉਸ ਔਰਤ ਦਾ, ਤੇ ਉਹ ਸਟੋਰੀ ਪੜੋ ਦੇ ਇਹੀ ਕਿ ਉਹਦਾ ਭਰਾ ਜਿਹਨੂੰ ਜੁੱਤੀਆਂ ਪਈਆਂ ਜਿਹਦੀ ਦਾੜੀ ਪੱਟੀ ਗਈ, ਇਹ ਉੱਥੇ ਗੁਰੂ ਨੂੰ ਵਿੱਚ ਫਿੱਟ ਕਰ ਰਿਹਾ, ਏਦੋਂ ਵੱਡਾ ਕੌਣ ਹੋਏਗਾ ਗੁਰੂ ਘਰ ਦਾ ਦੋਖੀ, ਏਦੋਂ ਵੱਡਾ ਕੋਈ ਨਹੀਂ ਸਕਦਾ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੌਲਾ ਪਾ ਰਹੇ ਨੇ ਸਰਦਾਰ ਜੀ, ਉਸ ਦੇ ਵਿਚ ਸਾਰੇ ਬਖਸ਼ੇ ਗਏ, ਇਕ ਨਿੰਦਕ ਤੇ ਕਿਰਤਕੰਡ ਨਹੀਂ ਬਖਸ਼ਿਆ ਗਿਆ, ਇਹ ਕਿਰਤਕੰਡ ਵੀ ਦਿਖਾ ਰਿਹਾ, ਨਿੰਦਕ ਵੀ ਬਣ ਰਿਹਾ, ਕਿਸ ਆਸ਼ੇ ਲਈ ਬਣ ਰਿਹਾ, ਕਿਰਪਾਨ ਏਡੀ ਚੁੱਕੀ ਆ, ਔਰ ਕਿਰਪਾਨ ਮੈਨੂੰ ਪਤਾ ਮੇਰੇ ਨਾਲ ਬੜੀ ਵਾਰੀ ਆਫਿਸ ਚ ਆ ਕੇ ਮੀਟਿੰਗਸ ਹੋਈਆਂ, ਮੈਂ ਇਹਨਾਂ ਦੇ ਅੱਜ ਕਦੀ ਕਿਰਪਾਨ ਨਹੀਂ ਦੇਖੀ, ਲੇਕਿਨ ਟੀਵੀ ਤੇ ਆਉਣ ਲਈ ਕਿਰਪਾਨ ਚੁੱਕ ਲੈਂਦੇ ਨੇ, ਦਿਖਾਵੇ ਲਈ ਭੇਖ ਲਈ, ਔਰ ਉਹ ਕਿਰਪਾਨ ਕਿੱਥੋਂ ਆਈ, ਖਾਲਸੇ ਦੀ ਰਹਿਤ ਕਿੱਥੋਂ ਆਈ, ਖਾਲਸੇ ਦੀ ਰਹਿਤ ਮਰਿਆਦਾ ਕਿੱਥੋਂ ਆਈ, ਖਾਲਸੇ ਦੀ ਮਹਿਮਾ ਕਿੱਥੋਂ ਆਉਂਦੀ, ਖਾਲਸੇ ਦੇ ਜੈਕਾਰੇ ਕਿੱਥੋਂ ਆਉਂਦੇ ਨੇ, ਦਸਮ ਗ੍ਰੰਥ ਚੋਂ ਆਉਂਦੇ ਨੇ। ਇਸ ਲਈ ਮੈਂ ਕਹਿੰਦਾ ਸੀ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਹਰਿਮੰਦਰ ਹੈ, ਦਸਮ ਗ੍ਰੰਥ ਮੇਰਾ ਅਕਾਲ ਤਖ਼ਤ ਹੈ, ਮੈਂ ਆਪਣਾ ਅਕਾਲ ਤਖ਼ਤ ਨਹੀਂ ਢਾ ਸਕਦਾ, ਬੜਿਆਂ ਨੇ ਢਾਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਤੇ ਦੁਨੀਆਂ ਚੋਂ ਮੂੰਹ ਕਾਲਾ ਕਰਕੇ ਤੁਰ ਪਏ, ਇਹ ਵੀ ਕਰਕੇ ਦੇਖ ਲੈਣ, ਇਹ ਖਾਲਸੇ ਦਾ ਗ੍ਰੰਥ ਹੈ, ਇਹ ਆਮ ਆਦਮੀ ਦਾ ਗ੍ਰੰਥ ਹੀ ਨਹੀਂ, ਇਹ ਖਾਲਸੇ ਦਾ ਗ੍ਰੰਥ ਹੈ। ਔਰ ਮੈਨੂੰ ਇੱਕ ਗੱਲ ਦੱਸੋ, ਦੁਨੀਆਂ ਦਾ ਕੋਈ ਵੀ ਵਿਸ਼ਵ ਦਾ ਕੋਈ ਗ੍ਰੰਥ ਦਿਖਾਇਓ ਜਿਸ 151 ਮੀਟਰ ਲੱਗੇ ਹੋਣ, ਵਿਸ਼ਵ ਦਾ ਕੋਈ ਗ੍ਰੰਥ ਜਿਸ 151 ਮੀਟਰ ਲੱਗੇ ਹੋਣ, 11 ਰਾਗ 151 ਮੀਟਰ, 151 मीटर चो भी जेडे छंद ने 104 जेडे ने परंपरागत छंद बाकी गुरु गोबिंद सिंह दी अपनी बनाई छंद किसी भी किताब दे किसी भी पुस्तक दे विच इन्ने छंदां दा प्रयोग नहीं ते जेड़ा 54 मीटर है वह बहु 80% त्रिया चित्र यूज होया ਇਹ ਕੋਕ ਪੜਤਾਲ ਦਾ ਵਿਸ਼ਾ ਹੈ ਅੱਖਾਂ ਨਾਲ ਦੇਖ ਕੇ ਤੇ ਬਿਆਨ ਕਰਨ ਵਾਲਾ ਵਿਸ਼ਾ ਨਹੀਂ ਹੈ ਗਹਿਰਾ ਸਮੁੰਦਰ ਹੈ ਜਿਹਦੇ ਵਿਚ ਗੋਤਾ ਮਾਰ ਕੇ ਕੁਝ ਲੱਭਣ ਦੀ ਜ਼ਰੂਰਤ ਹੈ ਉੱਤੇ ਉੱਤੇ ਤੈਰ ਕੇ ਤੇ ਆਪਣਾ ਨਮਕ ਵਾਲਾ ਪਾਣੀ ਪੀ ਕੇ ਬਾਹਰ ਆਉਣ ਵਾਲਿਆਂ ਲਈ ਨਹੀਂ ਹੈਗਾ ਇਹ ਮੈਂ ਵਿਸ਼ਵਾਸ ਨਾਲ ਇਸ ਕਰਕੇ ਕਹਿੰਦਾ ਕਿ ਇਸ ਦੇ ਗਿਆਨ ਦੇ ਲਈ ਜਿਸ ਬੰਦੇ ਨੂੰ ਭਾਸ਼ਾ ਦਾ ਗਿਆਨ ਤਾਂ ਮੈਂ ਕਹਿੰਦਾ ਬਹੁਤ ਮੁਸ਼ਕਲ ਹੈ ਬ੍ਰਜ ਸੰਸਕ੍ਰਿਤ ਹਿੰਦੀ ਫਾਰਸੀ ਤਾਂ ਬਹੁਤ ਮੁਸ਼ਕਲ ਹੈ ਪਰ ਜਿਹੜੀ ਸਾਡੇ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਦੀ ਰੈਫਰੈਂਸਿਸ ਆਉਂਦੀਆਂ ਇਹਦੇ ਚ ਜ਼ਿਕਰ ਆਉਂਦਾ ਉਹਨਾਂ ਦਾ ਤੇ ਜਿਹੜੇ ਅਲੰਕਾਰ ਨੇ ਜੇ ਤੁਸੀਂ ਭਾਈ ਕਾਨ ਸਿੰਘ ਨਾਭੇ ਤਾਂ ਪੜੋਗੇ ਨਾ ਗੁਰਸ਼ਬਦ ਅਲੰਕਾਰ ਮਤਲਬ ਅਲੰਕਾਰ ਦਾ ਯੂਜ਼ ਕਿਵੇਂ ਹੁੰਦਾ ਤਾਂ ਜਾ ਕੇ ਇਹਦੀ ਠੀਕ ਸਟੱਡੀ ਹੋ ਸਕਦੀ ਹੈ ਮੈਂ ਤਾਂ ਇਹਦਾ ਹੱਲ ਇੱਕੋ ਹੀ ਹੁੰਦਾ ਕਿ ਦੇਖੋ ਹੱਲ ਇਹਦਾ ਫੈਸਲਾ ਵੀ ਅਕਾਲ ਤਖ਼ਤ ਸਾਹਿਬ ਤੋਂ ਅਗਰ ਹੋਇਆ ਕਿੰਨੀ ਵਾਰੀ ਹੋ ਚੁੱਕਿਆ ਜੀ ਜੇ ਭਸੌੜੀਏ ਐਕਸ ਕਮਿਊਨੀਕੇਟ ਹੋਏ ਨੇ ਉਹ ਕਿਸ ਲਈ ਹੋਏ ਸੀ ਪੱਟ ਬਾਣੀ ਭਗਤ ਬਾਣੀ ਤੇ ਦਸਮ ਗ੍ਰੰਥ ਭਾਗ ਸਿੰਘ ਦਸਮ ਗ੍ਰੰਥ ਐਕਸ ਕਮਿਊਨੀਕੇਟ ਹੋਣਾ ਫੇਰ ਕਾਲਾ ਅਫਗਾਨਾ ਦਸਮ ਗ੍ਰੰਥ ਸਪੋਕਸਮੈਨ ਵਾਲਾ ਜੋਗਿੰਦਰ ਸਿੰਘ ਦਸਮ ਗ੍ਰੰਥ ਤੇ ਹੋਰ ਹੁਣ ਕੀ ਚਾਹੀਦਾ ਕੌਮ ਨੂੰ ਪ੍ਰਕਾਸ਼ ਦੀ ਗੱਲ ਕਰਦੇ ਹਾਂ ਦਰਸ਼ਨ ਸਿੰਘ ਰਾਗੀ ਦੀ ਉਨੀ ਉਮਰ ਨਹੀਂ ਜਿੰਨੀ ਕੀਰਤਨ ਸੰਤ ਬਾਬਾ ਸ਼ਾਮ ਸਿੰਘ ਨੇ ਸਰੰਦੇ ਤੇ ਹਰਿਮੰਦਰ ਸਾਹਿਬ ਕੀਤਾ ਇਹ ਸਾਰੀ ਦੁਨੀਆ ਜਾਣਦੀ ਤੇ 124 ਸਾਲ ਦੀ ਆਯੂ ਭੋਗ ਕੇ ਅਕਾਲ ਚਲਾਣਾ ਕੀਤਾ ਉਨ੍ਹਾਂ ਦੀ ਇਕ ਮੈਸਕ੍ਰਿਪਟ ਫਾਰਮ ਬੁੱਕ ਹੈਗੀ ਮੇਰੇ ਕੋਲ ਪਈ ਹੈ ਭਗਤ ਪ੍ਰੇਮ ਪ੍ਰਕਾਸ਼ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੇ ਆ ਕੇ ਇਹਨੂੰ ਚਾਲੂ ਕੀਤਾ ਤੇ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੇ ਜਿਹੜੇ ਰਬਾਬੀ ਸਿੰਘ ਸੀ ਉਨ੍ਹਾਂ ਦੇ ਘਰ ਦੋਵਾਂ ਗ੍ਰੰਥਾਂ ਦਾ ਪ੍ਰਕਾਸ਼ ਸੀ ਹੁਣ ਪ੍ਰਕਾਸ਼ ਕੀ ਹੁੰਦਾ ਪੌਂਟਾ ਸਾਹਿਬ ਵੀ ਪ੍ਰਕਾਸ਼ ਸੀ ਅਕਾਲ ਤਖ਼ਤ ਸਾਹਿਬ ਦਾ ਵੀ ਪ੍ਰਕਾਸ਼ ਸੀ ਇਹ ਜਦੋਂ ਆਈ ਨਾ ਤੁਹਾਡੀ ਸਿੰਘ ਸਭਾ ਮੂਵਮੈਂਟ ਉਹਦੇ ਚ ਬੜੇ ਇਹੋ ਜਿਹੇ ਗਿਆਨੀ ਉਨ੍ਹਾਂ ਵਿਚ ਵੀ ਸਿਆਗੇ ਇਹ ਜਿੰਨਾ ਬੌਧਕ ਸਾਹਿਤ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਵੀ ਉਨ੍ਹਾਂ ਨੂੰ ਪਿੱਛੇ ਪਿੱਛੇ ਧਕਾਏ ਦੋ ਉਦੋਂ ਇਹ ਸ਼ੁਰੂ ਹੋਈ ਵੀ ਪੱਟ ਬਾਣੀ ਤੇ ਭਗਤ ਬਾਣੀ ਬਾਣੀ ਨੇ ਪੱਟ ਬਾਣੀ ਇਹਨਾਂ ਨੂੰ ਗੁਰੂਆਂ ਦੀ ਉਸਤਤ ਗਿਣੀ ਜਾਂਦੀ ਹੈ ਜਦ ਕਿ ਪੱਟ ਬਾਣੀ ਗੁਰੂ ਦੀ ਉਸਤਤ ਨਹੀਂ ਹੈ ਪੱਟ ਬਾਣੀ ਦੇ ਵਿਚ ਜਿਹੜੀ ਗੁਰੂ ਸਾਡੇ ਗੁਰੂਆਂ ਦੀ ਪਰਮ ਪਿਤਾ ਪਰਮਾਤਮਾ ਦੀ ਆਤਮਾ ਦੇ ਵਿਚ ਅਭੇਦ ਹੋਈ ਸ਼ਕਤੀ ਹੈ ਇਹ ਉਸਦਾ ਜ਼ਿਕਰ ਹੈ ਨਾ ਕਿ ਉਸਤਤ ਹੈ ਪੰਜ ਗੁਰੂਆਂ ਦਾ ਤਾਂ ਵਿਖਿਆਨ ਆ ਗਿਆ ਗੁਰੂ ਗ੍ਰੰਥ ਸਾਹਿਬ ਚ ਉਸ ਤੋਂ ਬਾਅਦ ਭਾਈ ਨੰਦ ਲਾਲ ਨੇ ਗੰਜਨਾਮਾ ਚ ਕੀਤਾ ਦਸਾਂ ਗੁਰੂਆਂ ਦਾ ਇਹ ਉਸਤਤ ਨਹੀਂ ਹੈ ਇਹ ਵੀ ਬਹੁਤ ਵੱਡਾ ਭੁਲੇਖ ਹੈ ਅਸੀਂ ਤਾਂ ਜੀ ਉਸਤਤ ਦੇ ਖਿਲਾਫ਼ ਹਾਂ ਤੇ ਗੁਰੂ ਦੀ ਉਸਤਤ ਕੀਤੀ ਗਈ ਹੈ ਇਹ ਉਸਤਤ ਨਹੀਂ ਹੁਣ ਰਹੀ ਪ੍ਰਕਾਸ਼ ਦੀ ਗੱਲ ਮੈਂ ਅਗਰ ਕਿਸੇ ਚੀਜ਼ ਨੂੰ ਪੜ੍ਹਨਾ ਮੈਂ ਕਿਤਾਬ ਨੂੰ ਖੋਲ ਕੇ ਪੜ੍ਹਾਂਗਾ ਤੇ ਸਵੇਰੇ ਨਿਤਨੇਮ ਕਰਦਾ ਮੈਂ ਜਦੋਂ ਉੱਥੇ ਮੇਰੇ ਕੋਲ ਦੋਵਾਂ ਬਾਣੀਆਂ ਦਾ ਪ੍ਰਕਾਸ਼ ਪਿਆ ਤੇ ਜੇ ਕਿਸੇ ਜਗਿਆਸੂ ਨੂੰ ਜਪਜੀ ਸਾਹਿਬ ਪੜ੍ਹ ਕੇ ਉਸਦੇ ਮਨ ਦਾ ਅੰਧੇਰਾ ਨਹੀਂ ਦੂਰ ਹੁੰਦਾ ਤਾਂ ਉਹਨੂੰ ਜਪਜੀ ਸਾਹਿਬ ਪੜ੍ਹਨਾ ਉਹਦੇ ਲਈ ਫਜ਼ੂਲ ਹੈ ਤੇ ਜੇ ਜਾਪ ਸਾਹਿਬ ਪੜ੍ਹ ਕੇ ਉਹਦੇ ਮਨ ਚ ਕੋਈ ਪ੍ਰਕਾਸ਼ ਨਹੀਂ ਹੁੰਦਾ ਪ੍ਰਕਾਸ਼ ਉਹ ਹੈ ਗੁਰੂ ਲਫ਼ਜ਼ ਹੀ ਸੰਸਕ੍ਰਿਤ ਦਾ ਗੂ ਤੇ ਰੂਹ ਗੂ ਮੀਨ ਅੰਧੇਰਾ ਰੂਹ ਮੇ ਪ੍ਰਕਾਸ਼ ਤੇ ਗੁਰੂ ਦਾ ਜਿਹੜਾ ਇਸ ਵਿਉਤਪਤੀ ਜਿਹੜੀ ਹੈ ਨਾ ਇਸ ਦੇ ਵਿਚ ਗੁਰੂ ਦਾ ਮਤਲਬ ਹੀ ਹੈ ਉਹ ਸਿੱਧੀ ਦਾਤਾ ਉਹ ਬਖਸ਼ਣਹਾਰ ਇਨਸਾਨ ਜਿਸ ਨੇ ਤੁਹਾਡੇ ਅੰਧੇਰੇ ਮਨ ਦੇ ਪ੍ਰਕਾਸ਼ ਨੂੰ ਅੰਧੇਰੇ ਮਨ ਦੇ ਵਿਚ ਕੋਈ ਪ੍ਰਕਾਸ਼ ਕਰ ਦੇਵੇ ਮੈਂ ਕੱਲ ਹੀ ਇੱਕ ਫੰਕਸ਼ਨ ਵਿਚ ਕਿਹਾ ਸੀ ਵਿਦਵਾਨ ਵੀ ਉਹੀ ਹੈ ਜਿਹੜਾ ਗੁਰਪ੍ਰਸਾਦ ਦੇ ਨਾਲ ਆਪਣੇ ਗਿਆਨ ਰਾਹੀਂ ਕਿਸੇ ਦੇ ਅੰਧੇਰੇ ਮਨ ਦੇ ਵਿਚ ਕੋਈ ਗਿਆਨ ਦਾ ਪ੍ਰਕਾਸ਼ ਕਰੇ ਉਹ ਵਿਦਵਾਨ ਹੈ ਕਿਤਾਬਾਂ ਲਿਖਣ ਵਾਲਾ ਵਿਦਵਾਨ ਨਹੀਂ ਹੋ ਸਕਦਾ ਗੁਟਕੇ ਵੀ ਆਪਾਂ ਨੂੰ ਚੇਂਜ ਕਰਨੇ ਪੈਣਗੇ ਭਾਈ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਰਹੇ ਨੇ, ਉਦੋਂ ਕਦੀ ਕਿਸੇ ਉੱਥੇ ਤਖ਼ਤਾਂ ਦੇ ਜਥੇਦਾਰਾਂ ਨਾਲ ਕੋਈ ਗੱਲ ਕੀਤੀ ਇਹਨਾਂ ਨੇ? ਕਿਉਂ ਨਹੀਂ ਕੀਤੀ? ਸੀਟ ਚੰਗੀ ਲੱਗਦੀ ਸੀ, ਮੈਂ ਕੋਈ ਹੋਰ ਵਜ੍ਹਾ ਹੋਏਗੀ? ਇਹਨਾਂ ਕੋਲ ਪੌਂਡਾ ਸਾਹਿਬ ਚਲੇ ਜਾਓ, ਉੱਥੇ ਤਾਂ ਦੀਵਾਰਾਂ ਤੇ ਲਿਖਿਆ ਹੋਇਆ ਬਚਿੱਤਰ ਨਾਟਕ ਸਾਰਾ। ਗੁਰਦੁਆਰਾ ਢਵਾਓ ਜਾ ਕੇ ਤੇ ਚੋਲਾ ਲਾ ਲਿਓ ਕਾਲਾ ਜਿਹੜਾ ਪਾਇਆ, ਫਿਰ ਸੀਸਗੰਜ ਗੁਰਦੁਆਰੇ ਜਾਓ, ਤੇਗ ਬਹਾਦਰ ਸਿੰਘ ਜੀ ਘਰ ਨਾ ਆਏ, ਬੰਗਲਾ ਸਾਹਿਬ ਚੋ ਜੋ ਸ੍ਰੀ ਹਰਕ੍ਰਿਸ਼ਨ ਤੇ ਆਏ, ਜਿੱਠੇ ਸਾਹਿਬ ਦੂਜਾ ਹੈ, ਦਸਮ ਗ੍ਰੰਥ ਚੋ ਹੈ, ਉੱਥੇ ਜਾ ਕੇ ਚੋਲਾ ਲਾ ਨਾ। ਇਹ ਕਦੀ ਸੰਤਰੀ ਪੱਗ ਬੰਨ ਕੇ ਬਹਿ ਗਏ ਸੀ ਆਪਰੇਸ਼ਨ ਬਲੂ ਸਟਾਰ ਦੇ ਟਾਈਮ, ਮੈਂ ਵੀ ਉਹ ਕੈਸਟਾਂ ਖਰੀਦੀਆਂ, 20-25 ਕੈਸਟਾਂ ਸੀ ਇਹਨਾਂ ਦੀਆਂ, ਠੀਕ ਹੈ। ਤੇ ਫਿਰ ਗਿਰੇ ਕਿਤੇ, ਇੰਦਰਾ ਗਾਂਧੀ ਦਾ ਸਿਮਰਨ ਕਰਕੇ ਸਿਮਰਨ ਗੈਸ ਕੰਪਨੀ ਲਈ ਆਪਣੀ ਗੈਸ ਏਜੰਸੀ ਲੈ ਕੇ ਕਹਿਣ ਕੇ ਨਹੀਂ ਲਈ। ਜੇ ਮੇਰੀ ਇੱਕ ਗਿਰਨਾ ਹੀ ਮੈਂ ਇੱਕ ਛੋਟੀ ਜਿਹੀ ਚੀਜ਼ ਦੇ ਉੱਤੇ ਹੈ ਤੇ ਮੈਂ ਵੱਡੀਆਂ ਗੱਲਾਂ ਹੀ ਕਿਉਂ ਕਰਾਂ? ਇਹ ਤੇ ਮੈਨੂੰ ਇੱਕ ਲਤੀਫਾ ਯਾਦ ਆਉਂਦਾ ਕਿ 8-10 ਦੋਸਤ ਜਾ ਰਹੇ ਸੀ ਤੇ ਨਾਲ ਉਹ ਬਾਣੀਆਂ ਸੀ ਤੇ ਉਹਦੇ ਪੁੱਤਰ ਵੀ ਨਾਲ ਸੀ, ਛੋਟਾ ਬੱਚਾ। ਪੁੱਤਰ ਕਿਤੇ ਪਿੱਛੇ ਗਿਰ ਗਿਆ ਤੇ ਦੋਸਤਾਂ ਨੇ ਕਿਹਾ ਵੀ ਚੁੱਕ ਕਿਤੋਂ, ਤੇਰਾ ਮੁੰਡਾ ਗਿਰ ਗਿਆ। ਕਹਿੰਦਾ ਛੱਡੋ ਜੀ, ਬਾਣੀਆਂ ਦਾ ਪੁੱਤ ਕਿਸੇ ਚੀਜ਼ ਤੇ ਗਿਰਦਾ, ਕਿਸੇ ਮਾਰ ਤੇ ਗਿਰਦਾ, ਐਵੇਂ ਨਹੀਂ ਗਿਰਦਾ। ਤੇ ਜਾ ਕੇ ਉਹਨੂੰ ਚੁੱਕਿਆ ਤੇ ਹੱਥ ਠੰਡੀ ਸੀ, ਇਹ ਪਤਾ ਨਹੀਂ ਕਿਹੜੀ ਮਾਰ ਤੇ ਗਿਰਦੇ ਨੇ। ਜਾਂ ਤਾਂ ਅਧਿਐਨ ਕਰਨ, ਲੋਕਾਂ ਕੋਲ ਦੇਖੋ ਰਿਸਰਚ ਕੀ ਹੁੰਦੀ ਹੈ, ਈਅਰਸ ਆਫ ਲੇਬਰਸ। ਪਹਿਲਾਂ ਆਪਣਾ ਆਪ ਦੇਖਦਾ ਕਿ ਮੈਨੂੰ ਇਹ ਕੁਝ ਪਤਾ ਲੱਗਿਆ ਕਿ ਨਹੀਂ, ਮੈਨੂੰ ਆਪ ਨੂੰ ਤਾਂ ਪਤਾ ਨਹੀਂ, ਚਿੱਤਰ ਮੈਂ 425 ਕਹੀ ਜਾਂਦਾ। ਅੰਮ੍ਰਿਤ ਛੱਕ ਕੇ ਮੈਂ ਕਹਾਂ ਜੀ ਅੰਮ੍ਰਿਤ ਦੀ ਬਾਣੀ ਨਹੀਂ ਹੈਗੀ, ਮੈਂ ਅੰਮ੍ਰਿਤ ਤੋਂ ਵੀ ਭਗੌੜਾ, ਨਿਤਨੇਮ ਤੋਂ ਵੀ ਭਗੌੜਾ, ਅਰਦਾਸ ਤੋਂ ਵੀ ਭਗੌੜਾ, ਸਿੱਖੀ ਦੇ ਵੀ ਭਗੌੜਾ, ਤੇ ਹੈ ਮੈਂ ਸਿੰਘ ਸਾਹਿਬ। ਸਿੰਘ ਸਾਹਿਬ ਖਿਤਾਬ ਤੇ ਨਹੀਂ, ਲੱਥ ਗਿਆ ਲੱਥ ਗਿਆ, ਉਸ ਤੋਂ ਬਾਅਦ ਕੋਈ ਸਿੰਘ ਸਾਹਿਬ ਨਹੀਂ ਹੁੰਦਾ। ਇਹ ਮਸਲਾ ਜਿਹੜਾ ਹੈਗਾ ਤਾਂ ਖਤਮ ਹੁੰਦਾ ਜੇ ਵਿਵੇਕ ਦੇ ਨਾਲ ਬੰਦਾ ਉਹਨੂੰ ਦੇਖੇ। ਜਿਸ ਨੇ ਵਿਵੇਕ ਹੀ ਨਹੀਂ ਵਰਤਣਾ, ਉਹਦਾ ਮਕਸਦ ਹੀ ਕੁਝ ਹੋਰ ਹੈ। ਉਹ ਹੈ ਕਿ ਤੁਸੀਂ ਦੇਖੋਗੇ ਜਿਹੜੇ ਮੁਕੱਦਮੇ ਹੁੰਦੇ ਨੇ ਕ੍ਰਿਮੀਨਲ ਲਾਇਰਸ, ਉਹ ਕੀ ਦੇਖਦੇ ਆ ਵੀ ਮੇਰੇ ਮੁਕੱਲ ਨੇ, ਮੇਰਾ ਜਿਹੜਾ ਕਲਾਇੰਟ ਹੈ ਇਹਨੇ ਮਰਡਰ ਤਾਂ ਕੀਤਾ, ਇਹਨੂੰ ਬਚਾਉਣਾ ਕਿਵੇਂ ਹੈ? ਉਹ ਕਹਿੰਦਾ ਜੀ ਐਂ ਕਰੋ, ਕੇਸ ਨੂੰ ਡਾਊਟਫੁਲ ਬਣਾਓ ਤੇ ਬੈਨੀਫਿਟ ਡਾਊਟ ਲਓ। ਇਹੀ ਕੁਝ ਇਹ ਕਰ ਰਹੇ ਨੇ ਵੀ ਦਸਮ ਗ੍ਰੰਥ ਨੂੰ ਡਾਊਟਫੁਲ ਬਣਾਈ ਜਾਓ ਤੇ ਉਹਦਾ ਬੈਨੀਫਿਟ ਡਾਊਟ ਜਿਹੜਾ ਨਾ ਲੈ ਕੇ ਆਪ ਹੀਰੋ ਬਣੋ ਤੇ ਸੰਗਤ ਨੂੰ ਸ਼ੰਕੇ ਚ ਪਾਓ। ਵਿਦਵਾਨ ਸ਼ੰਕੇ ਦੂਰ ਕਰਦਾ ਕਿ ਸ਼ੰਕੇ ਪਾਉਂਦਾ? ਇਹਦੇ ਕੀ ਵਿਦਵਤਾ ਜੀ ਕਿ ਸ਼ੰਕੇ ਪਾ ਦਿਓ ਤੇ ਸ਼ੰਕੇ ਦੂਰ ਕਰਨ ਵਾਲਾ ਵਿਦਵਾਨ ਹੁੰਦਾ, ਸ਼ੰਕੇ ਪਾਉਣ ਵਾਲਾ ਕਦੀ ਵਿਦਵਾਨ ਨਹੀਂ ਪਾਉਂਦਾ।
ਪੰਥਕ ਡਾਟ FM ਦੇ ਸਰੋਤਿਆਂ ਨਾਲ ਡਾਕਟਰ ਅਨਰਾਗ ਸਿੰਘ ਜੀ ਦੀ ਇਹ ਵਿਸ਼ੇਸ਼ ਮੁਲਾਕਾਤ ਅਸੀਂ ਇੱਥੇ ਹੀ ਖਤਮ ਕਰਾਂਗੇ। ਆਸ ਕਰਦੇ ਹਾਂ ਭਗਤ ਚੜਾਕ ਸਾਹਿਬ ਫਿਰ ਸਾਨੂੰ ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਜ਼ਰੂਰ ਦੇਣਗੇ ਤਾਂ ਕਿ ਅਸੀਂ ਪੰਥਕ ਦੇ ਸਰੋਤਿਆਂ ਦੇ ਹੋਰ ਸਵਾਲਾਂ ਦੇ ਜਵਾਬ ਡਾਕਟਰ ਸਾਹਿਬ ਕੋਲੋਂ ਲੈ ਸਕੀਏ। ਤਦ ਤੱਕ ਡਾਕਟਰ ਅਨਰਾਗ ਸਿੰਘ ਜੀ ਵੱਲੋਂ ਅਤੇ ਪੰਥਕ ਦੇ ਸਟਾਫ ਵੱਲੋਂ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।